ਜੇ ਤੁਸੀਂ ਇਮੀਗ੍ਰੇਸ਼ਨ ਨਾਲ ਸੰਬੰਧਿਤ ਕਿਸੇ ਵੀ ਤਰ੍ਹਾਂ ਦੀ ਜਾਣਕਾਰੀ ਚਾਹੁੰਦੇ ਹੋ, ਆਪਣੇ ਪਿਆਰਾਂ ਨੂੰ ਕੈਨੇਡਾ ਵਿੱਚ ਮੰਗਵਾਉਣਾ ਚਾਹੁੰਦੇ ਹੋ, ਜਾਂ ਫਿਰ ਇੱਥੇ ਆਏ ਹੋ ਤੇ ਇੱਥੇ ਪੱਕੇ ਹੋਣ ਦੇ ਮੌਕੇ ਲੱਭਣਾ ਚਾਹੁੰਦੇ ਹੋ, ਜਾਂ ਫਿਰ ਅੰਤਰਰਾਸ਼ਟਰੀ ਵਿਦਿਆਰਥੀ ਹੋ, ਪੀਆਰ ਵਾਸਤੇ ਸਲਾਹ ਮਸ਼ਵਰਾ ਚਾਹੀਦਾ ਹੈ, ਤਾਂ ਵੰਡਰ ਵਰਲਡ ਇਮੀਗ੍ਰੇਸ਼ਨ ਦੇ ਮਨਮਿੰਦਰ ਖੋਸਾ ਹੋਰਾਂ ਨਾਲ ਸੰਪਰਕ ਕਰੋ। ਜਾਣਕਾਰੀ ਲਈ 647-647-3000 ਵੰਡਰ ਵਰਲਡ ਦੇ ਮਨਮਿੰਦਰ ਖੋਸਾ ਜੀ।
ਸਮੋਸਾ ਐਂਡ ਸਵੀਟ ਫੈਕਟਰੀ ਦੀ ਤਾਂ ਗੱਲ ਹੀ ਕੁਝ ਹੋ ਰਹੇ, ਧੁੰਮਾ ਪਈਆ ਜੇ ਚਾਰੇ ਪਾਸੇ। ਤੁਸੀਂ ਵੀ ਆਓ 1850 ਆਲਬਿਅਨ ਰੋਡ ਇਨ ਰੈਕਸਡੇਲ 416213-1165।
Pizza Depot completed 25 years, and we're throwing the biggest celebration yet.
Pizza Depot has been serving up the best pizzas and mouth-watering wings in town, and now it's time to celebrate with you.
Get ready for amazing deals, epic giveaways, participate in a lucky draw till June 30th, and a chance to win big on July 1st.
Download the Pizza Depot app now, and you could win a dream trip to Mexico, iPhones, smartwatches, TVs, and much more. Pizza Depot, 25 years of deliciousness.
ਰੀਅਲ ਸਟੇਟ ਦੀ ਕੋਈ ਵੀ ਟ੍ਰਾਂਜੈਕਸ਼ਨ ਕਰਨ ਵਾਸਤੇ ਇੱਕ ਚੰਗੀ ਲਾਅ ਫਰਮ ਦਾ ਤੁਹਾਡੇ ਨਾਲ ਹੋਣਾ ਬਹੁਤ ਜ਼ਰੂਰੀ ਹੈ। ਆਸਰਾ ਲਾਇਰਸ ਦੇ ਅਮਨਦੀਪ ਕਪਲਾ ਹੋਰੀ, ਜਿਨ੍ਹਾਂ ਦਾ ਇੱਕ ਲੰਬਾ ਤਜਰਬਾ ਹੈ। ਤੁਸੀਂ ਕਿਸੇ ਵੀ ਤਰ੍ਹਾਂ ਦੀ ਰੀਅਲ ਸਟੇਟ ਟ੍ਰਾਂਜੈਕਸ਼ਨ ਕਰਨੀ ਚਾਹੁੰਦੇ ਹੋ, ਤਾਂ ਆਸਰਾ ਲਾਇਰਸ ਦੇ ਅਮਨਦੀਪ ਕਪਲਾ ਹੋਰਾਂ ਨਾਲ ਸੰਪਰਕ ਕਰੋ 905-456-2020-905-456-2020। ਅਮਨਦੀਪ ਕਪਲਾ।
Pizza Depot is turning 25, and we're throwing the biggest celebration yet.
For 25 years, Pizza Depot has been serving up the best pizzas and mouth-watering wings in town. And now it's time to celebrate with you.
Get ready for amazing deals, epic giveaways, and a chance to win incredible prizes.
Download the Pizza Depot app now, and you could win a dream trip to Mexico, iPhones, smartwatches, TVs, and much more.
Download the Pizza Depot app and order a large pizza with two toppings for only $9.25 on April 13th, 2025.
HK Tire Center to cars and trucks pe brand new ya old tire le sakde ho.
BF Cordage, Hamcock, Firestone, Chinese tires milde ne.
24/7 road service available. HK Tire Center, 6191 Atlantic Drive, Mississauga. Call karo Bhuta Chahalu, 647-295-4600, 647-295-4600. HK Tire Center.
ਭਾਈ ਸਸਤਾ ਲਾ ਲਾ, ਇੰਜ ਕਰ ਤੂੰ 6 ਦੀ ਬਜਾਏ 5 ਲੈ ਲਾ।
ਓਹੋ ਸਰਲਾ ਭੈਣ ਜੀ, ਕੈਨੇਡਾ ਆ ਗਏ ਤੁਸੀਂ? ਇੱਥੇ ਸਬਜ਼ੀਆਂ ਪਿੱਛੇ ਬਾਰਗੇਨ ਕਰਨ ਦੀ ਲੋੜ ਨਹੀਂ, ਕਿਉਂਕਿ ਏਸ਼ੀਅਨ ਫੂਡ ਸੈਂਟਰ ਤੇ ਵਧੀਆ ਫਰੈਸ਼ ਗਰੋਸਰੀ, ਫਰੂਟਸ, ਦਾਲਾਂ, ਸਬਜ਼ੀਆਂ ਸਭ ਕੁਝ ਬਹੁਤ ਘੱਟ ਕੀਮਤ ਵਿੱਚ ਮਿਲਦਾ।
ਇਹ ਹੈ ਜੀ ਏਸ਼ੀਅਨ ਫੂਡ ਸੈਂਟਰ, ਇੰਡੋ ਕੈਨੇਡੀਅਨ ਗਰੋਸਰੀ, ਫਲ ਫਰੂਟ, ਦਾਲਾਂ, ਸਬਜ਼ੀਆਂ ਦੀ ਵਨ ਸਟਾਪ ਸ਼ਾਪ। ਨਾਲੇ ਸਾਡੇ ਕੋਲ ਇੰਡੀਆ ਵਾਲੇ ਭਾਂਡੇ, ਪਲੇਟਾਂ, ਬਾਟੀਆਂ ਸਭ ਕੁਝ ਮਿਲਦਾ ਹੈ। ਸਾਡੀ ਸਾਰੀਆਂ ਹੀ ਲੋਕੇਸ਼ਨਸ ਤੇ ਸੋਹਣੀਆਂ ਸੋਹਣੀਆਂ ਰੱਖੜੀਆਂ ਦੀ ਬੇਸ਼ੁਮਾਰ ਵੈਰਾਇਟੀ ਵੀ ਹੈ। ਏਸ਼ੀਅਨ ਫੂਡ ਸੈਂਟਰ ਦੀਆਂ ਓਨਟੈਰੀਓ ਵਿੱਚ 9 ਲੋਕੇਸ਼ਨਸ ਵਿੱਚੋਂ ਜਿੱਥੇ ਮਰਜ਼ੀ ਆ ਜਾਓ।
ਇਹ ਸੰਦੇਸ਼ ਦਾ ਧਿਆਨ ਨਾਲ ਸੁਣੋ। ਪੱਪੂ ਹਲਵਾਈ ਦਾ ਨਾਂ ਤਾਂ ਤੁਸੀਂ ਸੁਣਿਆ ਹੋਵੇਗਾ। ਜੇ ਤੁਸੀਂ ਭਾਜੀ ਬਣਵਾਉਣੀ ਆ, ਮੋਟੀ ਬੂੰਦੀ ਵਾਲੇ ਲੱਡੂ ਬਣਵਾਉਣੇ ਨੇ, ਸੀਰਨੀ, ਬੂੰਦੀ, ਸ਼ਕਰਪਾਰੇ, ਮੱਠੀਆਂ ਬਣਵਾਉਣੀਆਂ ਨੇ, ਜਾਂ ਫਿਰ ਲਾਈਵ ਕੇਟਰਿੰਗ ਕਰਵਾਉਣੀ ਆ, ਤੇ ਜਾਂ ਫਿਰ ਤੁਹਾਨੂੰ ਟੈਂਟ, ਮੇਜ਼, ਕੁਰਸੀਆਂ ਚਾਹੀਦੇ ਹਨ, ਤੇ ਪੱਪੂ ਹਲਵਾਈ ਦੇ ਨਾਲ ਸੰਪਰਕ ਕਰੋ 647-388-8154 648-388-8154 ਤੇ ਸੰਪਰਕ ਕਰੋ ਪੱਪੂ ਹਲਵਾਈ।
ਗਾਰਨਿਸ਼ਮੈਂਟ, ਪਾਵਰ ਆਫ ਸੇਲ ਨੋਟਿਸ, ਬੈਂਕ ਵੱਲੋਂ ਪੈਸੇ ਦੀ ਮੰਗ, ਹੁਣੇ ਹੀ ਸਾਨੂੰ ਕਾਲ ਕਰੋ, ਫੇਰ ਤੁਹਾਨੂੰ ਕੋਈ ਨਹੀਂ ਕਰ ਸਕੇਗਾ ਤੰਗ। ਕਰਜ਼ਾ ਮਾਫ਼ ਕਰਾਓ, 100% ਮਾਨਸਿਕ ਸ਼ਾਂਤੀ ਪਾਓ, ਕਲੈਕਸ਼ਨ ਕਾਲਾਂ ਤੋਂ ਛੁਟਕਾਰਾ, ਬਿਨਾਂ ਵਿਆਜ ਨਿੱਕੀਆਂ ਨਿੱਕੀਆਂ ਕਿਸ਼ਤਾਂ। ਕਾਲ ਕਰੋ ਕੈਨੇਡਾ ਕੰਜ਼ਿਊਮਰ ਕ੍ਰੈਡਿਟ ਅਸਿਸਟੈਂਸ 416-502-3100। ਕਰਜ਼ੇ ਤੋਂ ਪਰੇਸ਼ਾਨ? ਅਸੀਂ ਕਰਾਂਗੇ ਕੰਮ ਆਸਾਨ। 416-502-3100।
ਘਰ, ਮਕਾਨ ਜਾਂ ਦੁਕਾਨ, ਪ੍ਰੋਪਰਟੀ ਦੀ ਹਰ ਮੁਸ਼ਕਿਲ ਨੂੰ ਕਰੇ ਆਸਾਨ।
ਕਾਬਿਲ ਤੇ ਇਮਾਨਦਾਰ ਸੇਲਸ ਰਿਪ੍ਰੈਜ਼ੈਂਟੇਟਿਵ ਰਾਣਾ ਰਣਧੀਰ ਸਿੰਘ ਸਿੱਧੂ, ਜਿਹੜੇ ਬ੍ਰੈਂਪਟਨ ਤੇ ਮਿਸੀਸਾਗਾ ਤੋਂ ਆਪਣੇ ਭਰੋਸੇਮੰਦ ਸੇਵਾਵਾਂ ਪ੍ਰਦਾਨ ਕਰਦੇ ਨੇ।
ਅੱਜ ਹੀ ਕਾਲ ਕਰੋ 905-915-8484।
905-915-8484। ਘਰ ਖਰੀਦਣਾ ਹੈ ਜਾਂ ਪ੍ਰੋਪਰਟੀ ਵਿੱਚ ਇਨਵੈਸਟ ਕਰਕੇ ਚੰਗਾ ਪ੍ਰੋਫਿਟ ਹਾਸਲ ਕਰਨਾ ਹੈ,
ਕਾਲ ਕਰੋ ਰਾਇਲ ਲੀਪਿਜ ਫਲਾਰ ਸਿਟੀ ਰਿਐਲਟੀ ਦੇ ਰਾਣਾ ਰਣਧੀਰ ਸਿੰਘ ਸਿੱਧੂ ਨੂੰ।
ਓ ਬੱਲੇ ਬੱਲੇ ਬਾਈ, ਇਹ ਤਾਂ ਕਮਾਲ ਕਰਤੀ, ਏਡੀ ਵੱਡੀ ਸ਼ਾਪ ਬਣਾ ਲਈ।
ਘਰ, ਦਫ਼ਤਰ, ਕਮਰਸ਼ੀਅਲ ਪਲਾਜ਼ਾ ਜਾਂ ਟਾਊਨ ਹਾਊਸ ਦੀ ਵਧੀਆ ਕੰਸਟਰਕਸ਼ਨ ਵਾਜਿਬ ਰੇਟਾਂ ਤੇ ਕਰਵਾਉਣ ਲਈ ਯਾਦ ਰੱਖੋ ਇੱਕ ਹੀ ਨਾਮ, ਸਰਵਲੋਕ ਕੰਸਟਰਕਸ਼ਨ।
ਹਰ ਤਰ੍ਹਾਂ ਦੀ ਕੰਸਟਰਕਸ਼ਨ ਦੇ ਵਧੀਆ ਕੰਮ ਲਈ ਅੱਜ ਹੀ ਕਾਲ ਕਰੋ ਸਰਵਲੋਕ ਕੰਸਟਰਕਸ਼ਨ 410-841-0478 416-841-0478 ਸਰਵਲੋਕ ਕੰਸਟਰਕਸ਼ਨ।
ਜੀ ਰੀਅਲ ਇਸਟੇਟ ਡੀਲ ਕਿਸੇ ਕਿਸੇ ਨੂੰ ਰਾਸ ਆਵੇ,
ਜੇ ਡੀਲ ਡੇਲ ਮੁੰਡੀ ਕਰਵਾਵੇ ਤਾਂ ਪ੍ਰਾਪਰਟੀ ਦੇ ਭਾਗ ਜਗਾਵੇ। ਕਿਸੇ ਵੀ ਤਰ੍ਹਾਂ ਦੀ ਰੈਜ਼ੀਡੈਂਸ਼ੀਅਲ ਕਮਰਸ਼ੀਅਲ ਇਨਵੈਸਟਮੈਂਟ ਲਈ, ਹੋਟਲ, ਮੋਟਲ, ਲੈਂਡ, ਪਲਾਜ਼ਾ, ਗੈਸ ਸਟੇਸ਼ਨ, ਅਪਾਰਟਮੈਂਟ ਖਰੀਦਣ ਜਾਂ ਵੇਚਣ ਲਈ,
ਜਾਂ ਫਿਰ ਫ੍ਰੀ ਮਾਰਕੀਟ ਇਵੈਲੂਏਸ਼ਨ ਲਈ, ਇੱਕੋ ਥਾਂ ਤੇ ਇੱਕੋ ਨਾਂ, ਡੇਲ ਮੁੰਡੀ।
ਕਾਲ ਕਰੋ 416-213-1313 416-213-1313
7895 Tranmere Drive 206 Mississauga, ਡੇਲ ਮੁੰਡੀ ਰੀਅਲ ਸਟੇਟ ਐਕਸਪਰਟ।
ਰੀਅਲ ਸਟੇਟ ਦੀ ਕੋਈ ਵੀ ਟ੍ਰਾਂਜੈਕਸ਼ਨ ਕਰਨ ਵਾਸਤੇ ਇੱਕ ਚੰਗੀ ਲਾ ਫਰਮ ਦਾ ਤੁਹਾਡੇ ਨਾਲ ਹੋਣਾ ਬਹੁਤ ਜ਼ਰੂਰੀ ਹੈ। ਆਸਰਾ ਲਾਇਰਸ ਦੇ ਅਮਨਦੀਪ ਕਪਲਾ ਹੋਰੀ, ਜਿਨ੍ਹਾਂ ਦਾ ਇੱਕ ਲੰਬਾ ਤਜਰਬਾ ਹੈ। ਤੁਸੀਂ ਕਿਸੇ ਵੀ ਤਰ੍ਹਾਂ ਦੀ ਰੀਅਲ ਸਟੇਟ ਟ੍ਰਾਂਜੈਕਸ਼ਨ ਕਰਨੀ ਚਾਹੁੰਦੇ ਹੋ ਤਾਂ ਆਸਰਾ ਲਾਇਰਸ ਦੇ ਅਮਨਦੀਪ ਕਪਲਾ ਹੋਰਾਂ ਨਾਲ ਸੰਪਰਕ ਕਰੋ 905-456-2020 905-456-2020 ਅਮਨਦੀਪ ਕਪਲਾ।
ਚਰਨਜੀਤ ਬਰਾੜ ਵੱਲੋਂ ਅੱਜ ਦੇ ਨਗਾਰਾ ਪ੍ਰੋਗਰਾਮ 'ਚ ਤੁਹਾਡਾ ਸਾਰਿਆਂ ਦਾ ਨਿੱਘਾ ਸਵਾਗਤ ਜੀ। ਦੋਸਤੋ, ਉਮੀਦ ਕਰਦੇ ਹਾਂ ਤੁਸੀਂ ਸਾਰੇ ਠੀਕ ਠਾਕ ਹੋਵੋਗੇ। ਮੌਸਮ ਬਦਲ ਰਿਹਾ, ਕਈ ਦੇਸ਼ਾਂ ਦੇ ਲੀਡਰਾਂ ਦਾ ਸੁਭਾਅ ਬਦਲ ਰਿਹਾ, ਕਾਨੂੰਨ ਬਦਲ ਰਹੇ ਨੇ ਤੇ ਨਾਲ ਦੀ ਨਾਲ ਹੌਲੀ ਹੌਲੀ ਜਿਹੜਾ ਇਨਸਾਨ ਆ ਉਹ ਆਲੇ ਦੁਆਲੇ ਨੂੰ ਦੇਖ ਕੇ ਉਹ ਵੀ ਬਦਲ ਰਿਹਾ। ਇਸ ਬਦਲਦੇ ਯੁੱਗ ਦੇ ਵਿੱਚ ਨਵੀਆਂ ਚੁਣੌਤੀਆਂ ਸਾਹਮਣੇ ਆ ਰਹੀਆਂ ਨੇ। ਟ੍ਰੇਡ ਵਾਰਸ ਚੱਲ ਰਹੀਆਂ ਨੇ ਜੀ, ਵਪਾਰ ਨੂੰ ਵਧਾ ਕੇ ਘਟਾ ਕੇ ਦੇਸ਼ ਸਮਝਦੇ ਨੇ, ਕਈ ਦੇਸ਼ਾਂ ਦੀਆਂ ਸਰਕਾਰਾਂ ਸਮਝਦੀਆਂ ਵੀ ਅਸੀਂ ਫਾਇਦਾ ਖੱਟ ਲਾਂਗੇ। ਅਲੱਗ ਅਲੱਗ ਦੇਸ਼ਾਂ ਦੇ ਵਿੱਚ ਰੌਲੇ ਰੱਪੇ ਵੀ ਪੈ ਰਹੇ ਨੇ, ਜੰਗ ਦੇ ਬੱਦਲ ਨੇ ਜਿਹੜੇ ਮੰਡਰਾ ਰਹੇ ਨੇ। ਤੁਹਾਨੂੰ ਯਾਦ ਹੋਣਾ ਵੀ ਯੂਕਰੇਨ ਨੇ ਡਰੋਨਸ ਛੱਡੇ ਸੀ ਜਿਨ੍ਹਾਂ ਨੇ ਨੁਕਸਾਨ ਕੀਤਾ। ਉਧਰੋਂ ਫਲਸਤੀਨ ਦੇ ਵਿੱਚ ਰੌਲਾ ਰੱਪਾ ਪਿਆ ਹੋਇਆ। ਇਹੋ ਜਿਹੇ ਦੌਰ ਦੇ ਵਿੱਚ ਦੋਸਤੋ ਆਪਾਂ ਰਹਿ ਰਹੇ ਹਾਂ। ਇਹੋ ਜਿਹੇ ਸਮੇਂ ਫਿਰ ਵੀ ਲੱਗਦਾ ਵੀ ਕੈਨੇਡਾ ਜਿਹੜਾ ਭਾਵੇਂ ਆਰਥਿਕ ਹਾਲਤ ਮਾੜੀ ਆ, ਭਾਵੇਂ ਮਹਿੰਗਾਈ ਆ, ਬਹੁਤ ਸਾਰੀਆਂ ਪ੍ਰੋਬਲਮਸ ਨੇ, ਪਰ ਇਸ ਦੇ ਬਾਵਜੂਦ ਫਿਰ ਵੀ ਲੱਗਦਾ ਵੀ ਅਸੀਂ ਧਰਤੀ ਦੇ ਕਿਸੇ ਕੋਨੇ 'ਚ ਸੱਚੀ ਮੁੱਚੀ ਸਵਰਗ ਦੇ ਵਿੱਚ ਰਹਿ ਰਹੇ ਹਾਂ। ਠੀਕ ਹੈ, ਸਮੱਸਿਆਵਾਂ ਹੈਗੀਆਂ ਨੇ, ਇਹ ਸਮੱਸਿਆਵਾਂ ਹੁੰਦੀਆਂ ਹੀ ਨੇ ਦੋਸਤੋ। ਜਿੰਨੀ ਦੇਰ ਬੰਦੇ ਨੇ ਜ਼ਿੰਦਗੀ ਜਿਉਣੀ ਆ ਸਮੱਸਿਆਵਾਂ ਤਾਂ ਚੱਲਦੀਆਂ ਹੀ ਰਹਿੰਦੀਆਂ ਨੇ। ਸਮੱਸਿਆਵਾਂ ਦੇ ਨਾਲ ਜੂਝਣਾ ਹੀ ਜ਼ਿੰਦਗੀ ਆ। ਸਮੱਸਿਆਵਾਂ ਦੇ ਨਾਲ ਜੂਝਦਿਆਂ ਹੀ ਬੰਦਾ ਜ਼ਿੰਦਗੀ ਜਿਉਣ ਦਾ ਢੰਗ ਤਰੀਕਾ ਸਿੱਖਦਾ। ਵਿਗਿਆਨ ਦੱਸਦਾ ਵੀ ਛੋਟੇ ਬੱਚੇ ਜਿੰਨੀਆਂ ਪ੍ਰੋਬਲਮ ਦੇ ਵਿੱਚ ਪੈਂਦੇ ਨੇ ਉਹਨਾਂ ਦਾ ਦਿਮਾਗ ਉਨਾ ਹੀ ਤੇਜ਼ ਤਰਾਰ ਹੁੰਦਾ। ਜੇ ਛੋਟੇ ਬੱਚੇ ਨੂੰ ਕਿਸੇ ਪ੍ਰੋਬਲਮ 'ਚ ਨਾ ਹੀ ਪਾਇਆ ਜਾਵੇ ਨਾ, ਉਹ ਹੋਰ ਹੀ ਘੋਗੜ ਜਿਹਾ ਬਣ ਜਾਂਦਾ, ਪੋਪਲ ਜਿਹਾ ਬਣ ਜਾਂਦਾ, ਉਹ ਕਿਸੇ ਪ੍ਰੋਬਲਮ ਨੂੰ ਹੱਲ ਹੀ ਨਹੀਂ ਕਰ ਸਕਦਾ, ਮਤਲਬ ਉਹ ਸੋਚ ਹੀ ਨਹੀਂ ਸਕਦਾ। ਮਨੁੱਖੀ ਨਸਲ ਇਸੇ ਕਰਕੇ ਜਿਉਂਦੀ ਰਹੀ ਆ, ਇਸੇ ਕਰਕੇ ਮਤਲਬ ਮਨੁੱਖ ਨੇ ਧਰਤੀ ਦੇ ਉੱਤੇ ਇੱਕ ਕਹਿ ਲਿਓ ਇੱਕ ਤਰੀਕੇ ਨਾਲ ਰਾਜ ਕੀਤਾ ਹੋਇਆ, ਬਾਕੀ ਨਸਲਾਂ ਨੂੰ ਜਾਨਵਰਾਂ ਦੀ ਨੂੰ ਗੁਲਾਮ ਬਣਾਇਆ ਹੋਇਆ। ਭਾਵੇਂ ਇਹ ਵਰਤਾਰਾ ਠੀਕ ਤਾਂ ਹੈ ਨਹੀਂ, ਪਰ ਐਵੋਲਿਊਸ਼ਨ ਦੇ ਦੌਰਾਨ ਮਨੁੱਖ ਕਿਉਂਕਿ ਸਮੱਸਿਆਵਾਂ ਨਾਲ ਜੂਝਣਾ ਸਿੱਖ ਗਿਆ, ਸਾਡੇ ਵੱਡੇ ਵਡੇਰੇ ਜਿਹੜੀ ਵੀ ਪ੍ਰੋਬਲਮ ਆਉਂਦੀ ਸੀ ਉਹਨੂੰ ਖਿੜੇ ਮੱਥੇ ਸਵੀਕਾਰ ਕਰਦੇ ਸੀ, ਕਿਉਂਕਿ ਹੋਰ ਕੋਈ ਚਾਰਾ ਹੀ ਨਹੀਂ ਸੀ। ਜੇ ਖਿੜੇ ਮੱਥੇ ਸਵੀਕਾਰ ਨਾ ਕਰਦੇ ਤਾਂ ਖਤਮ ਹੋ ਜਾਣਾ ਸੀ। ਆਪਾਂ ਪਈ ਕਈ ਵਾਰੀ ਗੱਲ ਕੀਤੀ ਆ, ਜਿਹੜੇ ਲੋਕ ਬਾਇਓਲੋਜੀ ਪੜ੍ਹਦੇ ਨੇ ਉਹਨਾਂ ਨੂੰ ਪਤਾ ਵੀ ਜਿਹੜੀ ਆਪਣੀ ਨਸਲ ਆ ਨਾ, ਆਪਣੀ ਸਪੀਸ਼ੀਜ਼, ਹੋਮਿਓਸੇਪੀਅਨਸ ਜਿਹਨੂੰ ਕਹਿੰਦੇ ਆ,
ਇਹ ਤਾਂ ਜਿਉਂਦੀ ਰਹੀ ਹੈ, ਨਹੀਂ ਤਾਂ ਹੋਰ ਵੀ ਬਹੁਤ ਸਾਰੀਆਂ ਸਪੀਸੀਜ਼ ਆਪਾਂ ਇਹ ਕਹਿ ਲਿਓ ਮਨੁੱਖ ਦੇ ਚਚੇਰੇ ਭਰਾ ਕਜ਼ਨ ਸੀ ਜਿਹੜੇ ਉਹ ਖਤਮ ਹੋ ਗਏ ਇਸੇ ਕਰਕੇ, ਕਿਉਂਕਿ ਆਲੇ ਦੁਆਲੇ ਨਾਲ ਉਹ ਜੂਝ ਨਹੀਂ ਸਕੇ। ਇਸ ਕਰਕੇ ਦੋਸਤੋ ਜੂਝਦੇ ਰਹਿਣਾ। ਜਿਹੜੇ ਲੋਕ ਸਮੱਸਿਆਵਾਂ ਦੇ ਵਿੱਚ ਪੈਣ ਤੋਂ ਡਰਦੇ ਨੇ ਨਾ, ਉਹ ਜ਼ਿੰਦਗੀ ਤੋਂ ਭੱਜਦੇ ਨੇ। ਜਿਹੜੀਆਂ ਕੌਮਾਂ ਸੋਚਦੀਆਂ ਵੀ ਅਸੀਂ ਤਾਂ ਜੀ ਆਰਾਮ ਨਾਲ ਬੈਠੇ ਰਹੀਏ ਤੇ ਸਾਨੂੰ ਰੋਟੀ ਪਾਣੀ ਮਿਲੀ ਜਾਵੇ, ਉਹ ਛੇਤੀ ਖਤਮ ਹੋ ਜਾਂਦੀਆਂ। ਇਸ ਕਰਕੇ ਜਿੱਡਾ ਮਰਜ਼ੀ ਵੱਡਾ ਇਕਨੋਮਿਕ ਸੰਕਟ ਆ, ਜਿੰਨੀਆਂ ਮਰਜ਼ੀ ਪ੍ਰੋਬਲਮਸ ਨੇ, ਫਿਰ ਵੀ ਸਮਾਈਲ ਕਰਦੇ ਰਹਿਣਾ ਚਾਹੀਦਾ, ਹੱਸਦੇ ਰਹਿਣਾ ਚਾਹੀਦਾ। ਸਮੱਸਿਆਵਾਂ ਤਾਂ ਹੁੰਦੀਆਂ ਹੀ ਨੇ ਦੋਸਤੋ। ਮੈਂ ਜਦੋਂ ਪਿਛਲੀ ਵਾਰੀ ਪ੍ਰੋਗਰਾਮ ਕਰਕੇ ਗਿਆ ਸੀ, ਮੇਰੇ ਕੋਲ ਸਮਾਂ ਥੋੜਾ ਸੀ, ਤੇ ਮੈਂ 20 ਮਿੰਟ ਨਾਲ ਪੰਜਾਬ ਬਾਰੇ ਗੱਲ ਕਰਨੀ ਚਾਹੁੰਦਾ ਸੀ। ਇੱਥੋਂ ਦੀਆਂ ਖਬਰਾਂ ਵੀ ਬਹੁਤ ਨੇ, ਇੱਥੇ ਬੜੇ ਵੱਡੇ ਵੱਡੇ ਮਸਲੇ ਨੇ, ਪਰ ਮੈਂ 15-20 ਮਿੰਟ ਫੇਰ ਵੀ ਗੱਲ ਕਰਨੀ ਚਾਹੁੰਦਾ, ਪੰਜਾਬ ਤੁਹਾਨੂੰ ਲਿਜਾਣਾ ਚਾਹੁੰਦਾ। ਉਹ ਇਸ ਕਰਕੇ ਕਿਉਂਕਿ ਜਦੋਂ ਪੰਜਾਬ ਦੇ ਵਿੱਚ ਕੋਈ ਚੋਣਾਂ ਹੁੰਦੀਆਂ ਨਾ, ਇੱਥੋਂ ਦੇ ਲੋਕ ਬਹੁਤ ਸਰਗਰਮ ਹੁੰਦੇ ਨੇ, ਬਹੁਤ ਸਰਗਰਮ ਹੁੰਦੇ ਨੇ। ਇੱਥੋਂ ਦੀਆਂ ਚੋਣਾਂ 'ਚ ਓਨੇ ਸਰਗਰਮ ਨਹੀਂ ਹੁੰਦੇ, ਪਰ ਪੰਜਾਬ ਬਾਰੇ ਤਾਂ ਬਹੁਤ ਸਰਗਰਮ ਹੁੰਦੇ ਨੇ। ਅਕਾਲੀ, ਕਾਂਗਰਸੀ, ਆਮ ਆਦਮੀ ਪਾਰਟੀ ਵਾਲੇ, ਸਰਕਾਰਾਂ ਬਾਰੇ ਤਾਂ ਕੀ ਜੀ, ਕੋਈ ਸੜਿਆ ਜਾਂ ਸਾਧ ਵੀ ਆਉਣਾ ਹੋਵੇ ਨਾ ਇੱਥੇ, ਉਹਦੇ ਪੈਰਾਂ ਦੇ ਥੱਲੇ ਹੱਥ ਦਿੰਦੇ ਰਹਿੰਦੇ ਨੇ, ਤੇ ਲੀਡਰਾਂ ਦੇ ਪੈਰਾਂ ਥੱਲੇ ਤਾਂ ਹੱਥ ਦੇਣੇ ਹੀ ਨੇ, ਕਿਉਂਕਿ ਉੱਤੋਂ ਦੇਖਣ ਨੂੰ ਸਾਫ਼ ਸੁਥਰੇ ਲੱਗਦੇ ਨੇ, ਚਿੱਟੇ ਕੱਪੜੇ ਪਾਏ ਪਰ ਮਨ ਮੈਲੇ ਉਹਨਾਂ ਦੇ, ਹੈਨਾ। ਵੈਸੇ ਕੱਪੜੇ ਤਾਂ ਚਿੱਟੇ ਸਾਧਾਂ ਨੇ ਵੀ ਪਾਏ ਹੁੰਦੇ ਨੇ, ਪਰ ਚਲੋ ਕੋਈ ਨੀ, ਲੀਡਰਾਂ ਨੇ ਬਾਹਲੇ ਸੋਹਣੇ ਪਾਏ ਹੁੰਦੇ ਨੇ। ਲੀਡਰਾਂ ਤਾਂ ਹੀ ਕੰਮ ਹੁੰਦਾ, ਕੰਮ ਤਾਂ ਸਾਧਾਂ ਤਾਂ ਹੀ ਵੀ ਹੁੰਦਾ। ਤੁਹਾਨੂੰ ਮੈਂ ਇੱਕ ਨਾ ਕੌਨਫੀਡੈਂਸ਼ੀਅਲ ਗੱਲ ਦੱਸਦਾ, ਦੱਸਿਓ ਨਾ ਕਿਸੇ ਨੂੰ, ਤੁਸੀਂ ਸਰੋਤੇ ਹੋ ਮੇਰੇ। ਇੱਥੋਂ ਦੀਆਂ ਪੋਲੀਟੀਕਲ ਪਾਰਟੀਆਂ ਦੇ ਕਈ ਪੰਜਾਬੀ ਬੰਦੇ ਨੇ ਨਾ ਜਿਹੜੇ, ਉਹ ਵੀ ਕਈ ਵਾਰੀ ਇੰਡੀਆ ਬੈਠੇ ਸਾਧਾਂ ਦੀ ਮਦਦ ਲੈ ਲੈਂਦੇ ਨੇ, ਦੇਖ ਲਓ ਤੁਸੀਂ ਫਿਰ ਹੁਣ। ਵੈਸੇ ਸਾਧਾਂ ਵਾਲਾ ਜਿਹੜਾ ਧੰਦਾ ਅੱਜ ਕੱਲ੍ਹ ਡਾਊਨ ਆ, ਸਾਧਾਂ ਦੇ ਧੰਦੇ 'ਚ ਵੀ ਰਿਸੈਸ਼ਨ ਆਇਆ ਹੋਇਆ। ਅੱਜ ਕੱਲ੍ਹ ਓਨੀਆਂ ਐਡਸ ਨਹੀਂ ਚੱਲਦੀਆਂ, ਅੱਜ ਕੱਲ੍ਹ ਰੇਡੀਓ 'ਤੇ ਘੱਟ ਹੀ ਸੁਣੀਦਾ ਵੀ ਕੋਈ ਵਸਤੂ ਸ਼ਾਸਤਰ ਵਾਲਾ, ਕੋਈ ਜੋਤਿਸ਼ ਵਿੱਦਿਆ ਦਾ ਮਾਹਰ, ਹੱਥ ਦੇਖਣ ਵਾਲਾ, ਹੈਨਾ, ਉਹਨਾਂ ਦੇ ਵੀ ਰਿਸੈਸ਼ਨ ਆਇਆ ਹੋਇਆ, ਉਹ ਵਿਚਾਰੇ ਆਪਦੇ ਰਿਸੈਸ਼ਨ ਨਾਲ ਜੂਝ ਰਹੇ ਨੇ। ਨਹੀਂ ਤਾਂ ਇੱਕ ਵੇਲਾ ਸੀ ਬਰੈਂਪਟਨ ਦੇ ਵਿੱਚ ਨਾ, ਚੌਂਕ ਜਿਹੜੇ ਹੁੰਦੇ ਆ ਜਿੱਥੇ ਪਲਾਜ਼ਾਸ ਹੁੰਦੇ ਆ, ਉੱਥੇ ਉਹਨਾਂ ਨੇ ਨਾ ਜਿਵੇਂ ਰੀਅਲ ਸਟੇਟ ਵਾਲਿਆਂ ਨੇ ਸਾਈਨ ਜੇ ਲਾਏ ਹੁੰਦੇ ਓਪਨ ਹਾਊਸ ਦੇ, 1.5x3 ਫੁੱਟ ਦੇ, 1.5x2.5 ਫੁੱਟ ਦੇ, ਇਵੇਂ ਹੱਥ ਵਿਖਾਉਣ ਵਾਲਿਆਂ ਨੇ ਸਾਈਨ ਲਾਏ ਹੁੰਦੇ ਸੀ। ਇਹ 2009-10 ਦੇ ਵਿੱਚ ਅਸੀਂ ਬਹੁਤ ਰੌਲਾ ਰੱਪਾ ਪਾਇਆ ਸੀ ਵੀ ਇਹ ਮਿਸਲੀਡਿੰਗ ਐਡਸ ਕਰਦੇ ਨੇ, ਤੇ ਸਰਕਾਰਾਂ ਨੇ ਤਾਂ ਕੀ ਕਰਨਾ ਹੁੰਦਾ ਤੁਹਾਨੂੰ ਪਤਾ, ਹੈਨਾ। ਪਰ ਇਹ ਹੈ ਬਈ, ਲੋਕ ਆਪ ਹੀ ਸਮਝਣ ਤਾਂ ਚੰਗਾ। ਚਲੋ ਆਪਣੀ ਗੱਲ ਹੋਰ ਪਾਸੇ ਨਾ ਚਲੀ ਜਾਵੇ। ਪੰਜਾਬ ਦੇ ਵਿੱਚ ਨਾ ਐਕਚੁਅਲੀ ਜਿਹਦੇ ਬਾਰੇ ਡਿਸਕਸ਼ਨ ਘੱਟ ਹੋਈ ਹੈ, ਉਹ ਇਹ ਹੈ ਬਈ, ਗੋਨਿਆਣਾ ਮੰਡੀ ਦੇ ਵਿੱਚ ਨਾ ਇੱਕ ਟੀਚਰ ਸੀ ਨਰਿੰਦਰਦੀਪ ਸਿੰਘ, ਬੜਾ ਭਲਾ ਮਾਨਸ ਬੰਦਾ ਵਿਅਕਤੀ, ਤੁਸੀਂ ਉਹਦੇ ਬਾਰੇ ਕਾਫੀ ਹੁਣ ਵੀਡੀਓਜ਼ ਦੇਖ ਲਈਆਂ ਹੋਣੀਆਂ, ਤੇ ਪੁਲਿਸ ਨੇ ਜੀ ਉਹਨੂੰ ਚੱਕ ਲਿਆ। ਇਹ ਕੋਈ ਪਹਿਲਾ ਕੇਸ ਨੀਗਾ, ਤੇ ਪੁਲਿਸ ਨੇ ਚੱਕ ਕੇ, ਪਹਿਲਾਂ ਤਾਂ ਕਹਿੰਦੇ ਜੀ ਉਹਦਾ ਐਕਸੀਡੈਂਟ ਹੋਇਆ, ਫਿਰ ਕਹਿੰਦੇ ਉਹ ਡਰੱਗ ਦੀ ਓਵਰਡੋਜ਼ ਸੀ। ਉਹਨੂੰ ਇੰਨਾ ਕੁ ਟੋਰਚਰ ਕੀਤਾ ਬੰਦੇ ਨੂੰ, ਇੰਨਾ ਕੁ ਟੋਰਚਰ ਕੀਤਾ ਜੀ, ਮੈਂ ਬਹੁਤ ਸਾਰੀਆਂ ਜਿਹੜੀਆਂ ਵੀਡੀਓਜ਼ ਦੇਖੀਆਂ, ਉਸ ਦਿਨ ਵੀ ਤੁਹਾਨੂੰ ਸੁਣਾਉਣੀ ਸੀ ਵੀਡੀਓ, ਮੈਂ ਆਡੀਓ ਸੁਣਾਉਣੀ ਸੀਗੀ ਤੁਹਾਨੂੰ ਉਹਦੀ, ਤੇ ਤੁਸੀਂ ਆਪ ਹੀ ਸਰਚ ਕਰਕੇ ਨਾ ਕੋਸ਼ਿਸ਼ ਕਰਿਓ ਬਈ, ਉਹਦੀ ਵਾਈਫ ਨੇ ਕਾਫੀ ਸਟੇਟਮੈਂਟਸ ਦਿੱਤੀਆਂ, ਉਹਦੇ ਵਿੱਚ ਉਹ ਦੱਸਦੀ ਆ ਉਹਦੀ ਵਾਈਫ ਪਤਨੀ ਬਈ, ਇਹ ਜਿਹੜੇ ਮੇਰੇ ਪਤੀ ਨੂੰ ਮਾਰਿਆ ਨਾ, ਇਹਨੂੰ ਕਿੰਨੇ ਵਾਰੀ ਕਰੰਟ ਦਿੱਤਾ ਉਹਨਾਂ ਨੇ, ਕਿੰਨੇ ਥਾਵਾਂ ਤੇ ਕਰੰਟ ਦਿੱਤਾ। ਇੱਕ ਹੋਰ ਸੱਜਣ ਦੱਸਦਾ ਵੀ ਉਹਦੇ ਸਿਰ ਦੇ ਵਿੱਚ ਨਾ ਪਤਾ ਨਹੀਂ ਕਿੰਨੇ ਵਾਰੀ ਵਿਚਾਰੇ ਦੇ ਚੱਪਲਾਂ ਦੇ ਵਾਰ ਕੀਤੇ, ਚੱਪਲਾਂ ਮਾਰੀ ਗਏ, ਕੋਈ ਅੰਗ ਉਹਦਾ ਸਰੀਰ ਦਾ ਛੱਡਿਆ ਹੀ ਨਹੀਂ ਪੁਲਿਸ ਵਾਲਿਆਂ ਨੇ। ਇਹ ਏਮਸ ਦੀ ਰਿਪੋਰਟ ਆ ਜੀ, ਜੇ ਕੋਈ ਆਮ ਹੁੰਦਾ ਤਾਂ ਸਰ ਜਾਂਦਾ ਉਹ, ਹੁਣ ਡਾਕਟਰੀ ਰਿਪੋਰਟ ਆ ਜਿਹੜੀ ਉਹ ਕਿਵੇਂ ਝੂਠੀ ਹੋ ਸਕਦੀ ਹੈ, ਹਨਾ। ਮੈਡੀਕਲ ਰਿਪੋਰਟਸ ਉਹਦੀ ਵੀ ਕਿਵੇਂ, ਪੁਲਿਸ ਕਸਟਡੀ ਦੇ ਵਿੱਚ ਇਹ ਜਿਹੜਾ ਨਰਿੰਦਰਜੀਤ ਸਿੰਘ ਸੀਗਾ, ਪੁਲਿਸ ਕਸਟਡੀ ਦੇ ਵਿੱਚ ਇਹਦਾ ਇਹਦਾ ਮਰਡਰ ਹੋਇਆ ਇੱਕ ਤਰੀਕੇ ਨਾਲ। ਮਤਲਬ ਲੋਕਾਂ ਨੇ ਪ੍ਰਚਾਰ ਕਰਕੇ ਬਾਹਰ ਅੰਦਰ ਜਿੱਥੇ ਵੀ ਪੰਜਾਬੀ ਬੈਠੇ ਸੀ ਇੱਕ ਸਰਕਾਰ ਬਣਾਈ, ਇਹ ਕਹਿ ਕੇ ਵੀ ਅਸੀਂ ਸਾਰਾ ਸਿਸਟਮ ਬਦਲਣਾ, ਅਸੀਂ ਅਕਾਲੀ ਕਾਂਗਰਸ ਨੂੰ ਹਰਾਉਣਾ, ਅਸੀਂ ਬੀਜੇਪੀ ਨੂੰ ਹਰਾਉਣਾ, ਅਸੀਂ ਵਧੀਆ, ਅਸੀਂ ਆਮ ਆਦਮੀ ਦੀ ਪੁਗਤ ਵਾਲਾ ਜਿਹੜਾ ਅੱਗੇ ਢਾਂਚਾ ਜਿਹੜਾ ਬਣਾਉਣਾ। ਤੇ ਜਦੋਂ ਦੀ ਇਹ ਸਰਕਾਰ ਬਣੀ ਆ ਤੁਸੀਂ ਵੇਖਿਆ ਬਈ ਨਸ਼ਾ ਵੀ ਉਵੇਂ ਹੀ ਚੱਲੀ ਜਾਂਦਾ, ਜ਼ਮੀਨਾਂ ਦੇ ਕਬਜ਼ੇ ਵੀ ਉਵੇਂ ਹੋ ਰਹੇ ਆ, ਕੋਰਟ ਕਚਹਿਰੀਆਂ ਚ ਵੀ ਉਹੀ ਉਵੇਂ ਪਿਆ, ਕਰਪਸ਼ਨ ਵੱਧ ਗਈ ਆ। ਦਿੱਲੀ ਤੋਂ ਸਭ ਜਿਹੜੇ ਦੁੱਕੀ ਤਿੱਕੀ ਬੰਦੇ ਸੀ, ਹਾਰੇ ਹੋਏ ਬੰਦੇ ਸੀ, ਕ੍ਰਿਮੀਨਲ ਸੀ, ਜਿਹੜੇ ਬੇਲ ਤੇ ਆਏ ਹੋਏ ਸੀ, ਉਹ ਸਭ ਪੰਜਾਬ ਦੇ ਖਜ਼ਾਨੇ ਨੂੰ ਖਾਈ ਜਾਂਦੇ ਨੇ। ਤੇ ਨਾਲ ਆਹ ਕੁਛ ਹੋਈ ਜਾਂਦਾ ਤੇ ਬਹੁਤ ਵੱਡੇ ਵੱਡੇ ਪ੍ਰੋਟੈਸਟ ਪੰਜਾਬ ਦੇ ਵਿੱਚ ਹੋ ਰਹੇ ਨੇ ਹੁਣ ਇਹ ਨੌਜਵਾਨ ਕਰਕੇ। ਜਿਹੜੀਆਂ ਜਥੇਬੰਦੀਆਂ ਨੇ ਉਹ ਕਹਿ ਰਹੀਆਂ ਨੇ ਵੀ ਪੁਲਿਸ ਧੱਕਾ ਕਰਦੀ ਆ, ਤੇ ਭਗਵੰਤ ਮਾਨ ਸਾਹਿਬ ਜਿਨ੍ਹਾਂ ਨੂੰ ਤੁਸੀਂ ਪਹਿਲਾਂ ਝੰਡਾ ਅਮਲੀ ਕਹਿੰਦੇ ਸੀ ਆਰਾਮ ਨਾਲ ਚੁੱਪ ਬੈਠੇ ਨੇ। ਜਾਣੀ ਪੁਲਿਸ ਤਸ਼ੱਦਦ ਆ ਜਿਹੜਾ ਡਿੱਕੇ ਆ ਜੇ ਪੁਲਿਸ ਦੇ ਤੇ ਉਹਦਾ ਹਾਲ ਕੀ ਕੀਤਾ ਜਾਂਦਾ। ਇਹ ਦੋਸਤੋ ਮੈਂ ਤੁਹਾਨੂੰ ਨਾ 40-50 ਸਾਲ ਪਹਿਲਾਂ, 40 ਕੁ ਸਾਲ ਪਹਿਲਾਂ ਦੇ ਪੰਜਾਬ ਦੇ ਵਿੱਚ ਲੈ ਜਾਂਦਾ। ਆਪਾਂ ਪਹਿਲਾਂ ਵੀ ਕਈ ਵਾਰੀ ਗੱਲਾਂ ਕੀਤੀਆਂ, ਪੁਲਿਸ ਨੂੰ ਇੰਨੇ ਕੁ ਅਧਿਕਾਰ ਦਿੱਤੇ ਹੋਏ ਸੀ, ਇੰਨੇ ਕੁ ਅਧਿਕਾਰ ਦਿੱਤੇ ਹੋਏ ਸੀ। ਜਿਹੜੇ ਯੰਗ ਜਨਰੇਸ਼ਨ ਆ ਇੱਥੋਂ ਦੀ ਉਹਨਾਂ ਨੂੰ ਤਾਂ ਚਲੋ ਪਤਾ ਨਹੀਂ ਹੈ, ਉਹ ਤਾਂ ਸੁਣੀਆਂ ਸੁਣਾਈਆਂ ਗੱਲਾਂ ਕਰਦੇ ਨੇ। ਤੁਸੀਂ ਇਹ ਦੇਖ ਲਓ ਬਈ ਜੇ ਕਿਤੇ ਵੀ ਕੋਈ ਕਾਰਵਾਈ ਹੋ ਜਾਂਦੀ ਸੀ, ਜਿਨ੍ਹਾਂ ਕੋਲ ਬੰਦੂਕਾਂ ਚੱਕੀਆਂ ਹੁੰਦੀਆਂ ਸੀ ਉਹ ਕਾਰਵਾਈ ਕਰਕੇ ਆਪਦਾ ਭੱਜ ਭੁੱਜ ਜਾਂਦੇ ਹੁੰਦੇ ਸੀ, ਲੁਕ ਲੁਕ ਜਾਂਦੇ ਹੁੰਦੇ ਸੀ ਕਿਤੇ, ਤੇ ਪੁਲਿਸ ਵਾਲੇ ਕੀ ਕਰਦੇ ਸੀ, ਪੁਲਿਸ ਵਾਲੇ ਪਿੰਡ ਚ ਆ ਕੇ 5-4 ਨੌਜਵਾਨਾਂ ਨੂੰ ਫੜਦੇ ਸੀ, ਉਹਨਾਂ ਨੂੰ ਟੋਰਚਰ ਕਰਦੇ ਸੀ ਤੇ ਉਹਨਾਂ ਦਾ ਐਨਕਾਊਂਟਰ ਕਰ ਦਿੰਦੇ ਸੀ। ਇਹ ਹਾਲ ਹੁੰਦਾ ਸੀਗਾ। ਆ ਹੁਣ ਜੂਨ ਮਹੀਨਾ ਚੱਲ ਰਿਹਾ, ਜੂਨ 84 ਤੁਹਾਨੂੰ ਯਾਦ ਹੋਣਾ, ਸਾਰੇ ਪੰਜਾਬ ਨੂੰ, ਸਾਰੇ ਪੰਜਾਬ ਚ ਇੱਕ ਤਰੀਕੇ ਦੇ ਨਾਲ ਜੀ ਪੁਲਿਸ ਤੇ ਫੌਜ ਦਾ ਰਾਜ ਸੀ। ਚਲੋ ਰੀਜ਼ਨ ਉਹਦੇ ਬਹੁਤ, ਮਤਲਬ ਆਪਾਂ ਉਹ ਡਿਬੇਟ ਬਹੁਤ ਲੰਮੀ ਹੋ ਜੂਗੀ ਉਸ ਰੀਜ਼ਨ ਚ ਪੈਂਦਾ, ਪਰ ਸਰਕਾਰ ਦੀ ਇੱਕ ਜ਼ਿੰਮੇਵਾਰੀ ਹੁੰਦੀ ਹੈ ਕਿਸੇ ਵੀ ਸਮਾਜ ਦੇ ਵਿੱਚ ਜੇ ਕੁਛ ਵਾਪਰ ਰਿਹਾ ਨਾ, ਹੋਰ ਵੀ ਬਹੁਤ ਸਾਰੇ ਕਾਰਨ ਹੁੰਦੇ ਨੇ ਪੰਜਾਬ ਦੇ ਇਸ ਦੁਖਾਂਤ ਲਈ ਸਰਕਾਰ ਤੋਂ ਬਿਨਾਂ ਜਿਹੜੇ ਆਪਣੇ ਆਪ ਨੂੰ ਸਰਕਾਰ ਵਿਰੋਧੀ ਕਹਾਉਂਦੇ ਸੀ ਉਹਨਾਂ ਦਾ ਵੀ ਦੋਸ਼ ਹੈਗਾ, ਪਰ ਮੁੱਖ ਜ਼ਿੰਮੇਵਾਰੀ ਸਰਕਾਰ ਦੀ ਹੁੰਦੀ ਹੈ। ਬਹੁਤ ਸਾਰੀਆਂ ਧਿਰਾਂ ਨੇ ਜੀ, ਕੋਈ ਇੱਕ ਧਿਰ ਨਹੀਂ, ਪਰ ਸਰਕਾਰ ਨੂੰ ਸਾਰਾ ਕੁਛ ਪਤਾ ਸੀ। ਜੇ ਆਪਾਂ ਜੂਨ 84 ਦੀ ਗੱਲ ਕਰੀਏ ਨਾ, ਆਪਾਂ ਤਾਂ ਖੈਰ ਅੱਜ ਪੁਲਿਸ ਦੀ ਗੱਲ ਕਰ ਰਹੇ ਹਾਂ, ਤਾਂ ਜੂਨ 84 ਵੇਲੇ ਪੁਲਿਸ ਨੂੰ, CID ਨੂੰ, ਸੀਕ੍ਰੇਟ ਸਰਵਿਸ ਏਜੰਸੀ ਨੂੰ ਸਾਰਾ ਕੁਛ ਪਤਾ ਸੀ ਬਈ ਕਾਰ ਸੇਵਾ ਦੇ ਟਰੱਕਾਂ ਦੇ ਵਿੱਚ ਕਿਵੇਂ ਧਾਰਮਿਕ ਸਥਾਨਾਂ ਦੇ ਵਿੱਚ ਹਥਿਆਰ ਜਾ ਰਹੇ ਆ ਤੇ ਜਮ੍ਹਾਂ ਹੋ ਰਹੇ ਆ, ਤੇ ਪਤਾ ਕਿਵੇਂ ਨਾ ਹੋਵੇ? ਇਹ ਕਿਵੇਂ ਹੋ ਸਕਦਾ ਵੀ ਸਰਕਾਰ ਨੂੰ ਪਤਾ ਹੀ ਨਾ ਹੋਵੇ? ਸਰਕਾਰ ਦੀ ਇੱਕ ਮਿੱਥੀ ਹੋਈ ਚਾਲ ਦੇ ਤਹਿਤ ਇਹ ਸਾਰਾ ਕੁਛ ਹੋ ਰਿਹਾ ਸੀ ਤੇ ਭੁਗਤਿਆ ਲੋਕਾਂ ਨੇ ਜੀ ਉਹ 10-15 ਦਿਨ। ਲੋਕਾਂ ਨੂੰ ਪਤਾ ਵੀ ਲੋਕਾਂ ਨੇ ਕਿਵੇਂ ਭੁਗਤਿਆ ਤੇ ਕਿਵੇਂ ਜਿਹੜੇ ਬੇਦੋਸ਼ੇ ਲੋਕ ਜਿਨ੍ਹਾਂ ਦਾ ਨਾਂ ਤਾਂ ਕੋਈ ਸਰਕਾਰ ਦੇ ਨਾਲ ਕੋਈ ਲਾਗਾ ਦੇਗਾ ਸੀ, ਨਾ ਸਰਕਾਰ ਦੇ ਵਿਰੋਧੀਆਂ ਨਾਲ ਕੋਈ ਲਾਗਾ ਦੇਗਾ ਸੀ, ਉਹ ਉਸ ਚੱਕੀ ਦੇ ਵਿੱਚ ਪਿਸੇ। ਗੁਰੂ ਅਰਜਨ ਦੇਵ ਜੀ ਦੇ ਸ਼ਹੀਦੀ ਦਿਵਸ ਤੇ ਇਕੱਠੇ ਹੋਏ ਧਾਰਮਿਕ ਸਥਾਨਾਂ ਤੇ ਲੋਕ ਸੀ ਜਿਹੜੇ ਗੁਰਦੁਆਰਾ ਦੇ ਵਿੱਚ ਬਿਨਾਂ ਕਿਸੇ ਵਾਰਨਿੰਗ ਦੇ ਉੱਤੋਂ ਅਨੇਕਾਂ ਲੋਕ ਮਾਰੇ ਗਏ, ਮਾਰ ਦਿੱਤੇ ਗਏ, ਜਾਣ ਬੁੱਝ ਕੇ ਧਾਰਮਿਕ ਸਥਾਨਾਂ ਨੂੰ ਨਿਸ਼ਾਨਾ ਬਣਾਇਆ ਗਿਆ। ਹਾਲਾਂਕਿ ਜੇ ਸਰਕਾਰ ਨੂੰ ਲੱਗਦਾ ਸੀ, ਮੈਂ ਤਾਂ ਕਹਿੰਦਾ ਵੀ ਕਾਰਵਾਈ ਉਹ ਸਰਕਾਰ ਦੀ ਸੀ, ਸਰਕਾਰ ਨੇ ਗਿਣੀ ਮਿੱਥੀ ਸਾਜਿਸ਼ ਦੇ ਤਹਿਤ ਪਹਿਲਾਂ ਸਾਰਾ ਕੁਛ ਅਲਾਓ ਕੀਤਾ ਤੇ ਫਿਰ ਜਾਣ ਬੁੱਝ ਕੇ ਇੱਕ ਧਰਮ ਵਾਲਿਆਂ ਦੀਆਂ ਵੋਟਾਂ ਲੈਣ ਦੇ ਲਈ ਧਾਰਮਿਕ ਸਥਾਨ ਆ ਜਿਹੜਾ ਉਹ ਢਾਇਆ। ਕਿਸੇ ਵੀ ਧਰਮ ਦਾ ਦੇਖੋ ਧਾਰਮਿਕ ਸਥਾਨ ਆ ਜਿਹੜਾ ਉਹ ਨਹੀਂ ਢਾਇਆ ਜਾਣਾ ਚਾਹੀਦਾ, ਪਰ ਸਰਕਾਰ ਨੇ ਕੀਤਾ। ਚਲੋ ਆਪਾਂ ਗੱਲ ਪੁਲਿਸ ਤਸ਼ੱਦਦ ਤੇ ਆ ਰਹੀ ਹੈ ਵੀ ਉਹ ਇੱਕ ਦੌਰ ਸੀਗਾ ਜਦੋਂ ਪੁਲਿਸ ਦਾ ਰਾਜ ਕਈ ਸਾਲ ਚੱਲਿਆ, ਤੇ ਫਿਰ 91-92 ਦੇ ਵਿੱਚ ਤਾਂ ਮਤਲਬ ਤੁਸੀਂ ਹੈਰਾਨ ਹੋ ਜਾਓਗੇ ਦੋਸਤੋ, ਕਈ ਪਿੰਡਾਂ ਦੇ ਵਿੱਚੋਂ ਨੌਜਵਾਨ ਹੀ ਖਤਮ ਕਰਤੇ। ਇਹ ਪੁਲਿਸ ਰਾਜ ਸੀਗਾ ਤੇ ਜਿਹੜੇ ਆਪਣੇ ਆਪ ਨੂੰ ਕਹਿੰਦੇ ਆ ਕਿ ਅਸੀਂ ਤਾਂ ਆਮ ਆਦਮੀ ਦੀ ਸਰਕਾਰ ਬਣਾਈ ਆ, ਖਾਸ ਕਰਕੇ ਇੱਥੋਂ ਵਾਲੇ ਲੋਕਾਂ ਨੂੰ ਮੇਰਾ ਸਵਾਲ ਆ, ਇੱਥੋਂ ਵਾਲੇ ਲੋਕ ਇੰਨੇ ਆਮ ਆਦਮੀ ਪਾਰਟੀ ਦੇ ਜਿਹੜੇ ਭਗਤ ਨੇ ਨਾ, ਮੈਂ ਓਪਨ ਔਨ ਦਾ ਏਅਰ ਕਹਿਣਾ, ਇਹਨਾਂ ਕੋਲ ਕੋਈ ਦਲੀਲ ਨਹੀਂ, ਐਡੇ ਤਕੜੇ ਭਗਤ ਨੇ ਨਾ, ਇਹਨਾਂ ਦੀ ਮਾਨਸਿਕ ਹਾਲਤ ਇਹੋ ਜਿਹੀ ਆ ਬਈ ਇਹਨਾਂ ਨੇ ਕੁਛ ਮਰਜ਼ੀ ਹੋਈ ਜਾਵੇ ਇਹਨਾਂ ਨੇ ਭਗਵੰਤ ਮਾਨ ਨੂੰ ਠੀਕ ਕਹਿਣਾ ਹੀ ਕਹਿਣਾ। ਮੈਂ ਨਹੀਂ ਕਹਿੰਦਾ ਠੀਕ ਨਾ ਕਹੋ, ਤੁਹਾਡਾ ਲੀਡਰ ਹੋ ਸਕਦਾ, ਕਹੋ ਤੁਸੀਂ, ਕ੍ਰਿਟੀਸਿਜ਼ਮ ਅਲਾਓ ਨਹੀਂ ਕਰਦੇ ਫੇਸਬੁੱਕ ਤੇ, ਕੋਈ ਥੋੜੀ ਜਿਹੀ ਗੱਲ ਕਰਦੇ ਰੇਡੀਓ ਤੇ ਕਰਦੇ, ਅੱਗੇ ਪਿੱਛੇ ਮਤਲਬ ਤਬਾ ਲਾਈ ਜਾਂਦੇ ਉਹਦੇ ਤੇ। ਆਹ ਹੁਣ ਇੱਕ ਨੌਜਵਾਨ ਮਾਰਿਆ ਨਰਿੰਦਰ ਜੀ ਦੀ ਮੈਂ ਗੱਲ ਕਰ ਰਿਹਾ, ਫਿਰ ਵੀ ਪੁਲਿਸ ਨੂੰ ਠੀਕ ਠਹਿਰਾ ਰਹੇ ਨੇ ਜੀ ਲੋਕ। ਮੈਂ ਹੈਰਾਨ ਹਾਂ ਵੀ ਚਲੋ, ਮੈਂ ਹੈਰਾਨ ਇਸ ਗੱਲ ਕਰਕੇ ਹਾਂ ਵੀ ਚਲੋ, ਮੈਂ ਕਹਿੰਦਾ ਜੀ ਕੋਈ ਕ੍ਰਿਮੀਨਲ ਵੀ ਹੋਵੇ, ਚਲੋ ਕਾਨੂੰਨ ਕੀ ਕਹਿੰਦਾ, ਕਾਨੂੰਨ ਕਹਿੰਦਾ ਵੀ ਜਿਹੜਾ ਕ੍ਰਿਮੀਨਲ ਬੰਦਾ ਨਾ ਉਹਨੂੰ ਲਿਆ ਕੇ, ਪੁਲਿਸ ਦਾ ਕੰਮ ਹੁੰਦਾ ਕ੍ਰਿਮੀਨਲ ਬੰਦੇ ਨੂੰ ਲਿਆ ਕੇ ਕੋਰਟ ਦੇ ਵਿੱਚ ਜੱਜ ਦੇ ਸਾਹਮਣੇ ਪੇਸ਼ ਕਰੇ, ਤੇ ਇਹਨੂੰ ਤਾਂ ਤੁਸੀਂ ਪੋਸਟਮਾਰਟਮ ਦੀ ਰਿਪੋਰਟ ਬਾਰੇ ਨਾ ਜੀ ਤੁਸੀਂ ਵੀਡੀਓਜ਼ ਆ ਜਿਹੜੀਆਂ ਸੁਣੋ ਤੁਸੀਂ ਲੋਕਾਂ ਦੀਆਂ, ਹੈ ਨਾ, ਤੇ ਮਤਲਬ ਤੁਹਾਡਾ ਮਨ ਨਾ ਤੁਸੀਂ ਸੁਣ ਕੇ ਬੁਰਾ ਹਾਲ ਹੋਜੂਗਾ ਜੀ। ਸਰੀਰ ਦਾ ਕਿਹੜਾ ਅੰਗ ਆ ਜਿਹਦੇ ਤੇ ਉਹਨੂੰ ਕਰੰਟ ਨਹੀਂ ਲਾਇਆ, ਇੰਨਾ ਤਸ਼ੱਦਦ ਦਾ ਇਹਨੂੰ ਤੁਸੀਂ ਅੱਛਾ। ਉਹੋ ਜਿਹੇ ਪੰਜਾਬੀ ਅਸੀਂ ਕਮਲੇ, ਦੁਨੀਆਂ ਦੇ ਸਭ ਤੋਂ ਵੱਡੇ ਮੂਰਖ ਪੰਜਾਬ ਚ ਵੱਸਦੇ ਨੇ, ਮੈਂ ਸਾਰਿਆਂ ਨੂੰ ਨੀ ਕਹਿ ਰਿਹਾ ਐਵੇਂ ਤਬਾ ਨਾ ਲਾਈ ਜਾਵੇ ਮੇਰੇ ਤੇ, ਵਸਨੇ ਤਾਂ ਆਪੇ ਨੇ ਜਿਨ੍ਹਾਂ ਨੇ ਬਹੁ ਗਿਣਤੀ ਦੀ ਸਰਕਾਰ ਬਣਾਤੀ ਇਹੋ ਜਿਹੇ ਲੋਕਾਂ ਦੀ, ਇੱਕ ਸਾਲ ਦੇ ਵਿੱਚ ਹੀ। ਦੂਜੇ ਤਾਂ ਹੈਗੇ ਨਾ ਪੋਲੀਟੀਕਲ ਪਾਰਟੀਆਂ ਵਾਲੇ, ਉਹ 2 ਸਾਲ 1.5 ਸਾਲ ਬਾਅਦ ਬਦਲਦੇ ਆ, ਗੱਦੀ ਤੇ ਬੈਠਦਿਆਂ ਸਾਰ ਬਦਲ ਗਏ, ਜਿਹੜੇ ਜਿਹੜੇ ਵਾਅਦੇ ਕੀਤੇ ਸੀ ਕੋਈ ਪੂਰਾ ਨਹੀਂ ਕੀਤਾ। ਅਜੇ ਵੀ ਸਾਡੇ ਇੱਥੋਂ ਵਾਲੇ ਭਗਤ ਕਹੀ ਜਾਂਦੇ ਨਾ ਜੀ ਨਾ ਸਭ ਕੁਛ ਅੱਛਾ ਹੈ, ਸਭ ਕੁਛ ਅੱਛਾ ਹੈ, ਮਤਲਬ ਪੰਜਾਬ ਦਾ ਇੰਨਾ ਕੁ ਸੱਤਿਆਨਾਸ਼ ਹੋ ਚੁੱਕਿਆ ਨਾ। ਨਸ਼ੇ ਬਾਰੇ ਗੱਲਾਂ ਕਰਦੇ ਸੀ ਨਾ ਵੀ ਅਸੀਂ ਨਸ਼ਾ ਖਤਮ ਕਰ ਦਿਆਂਗੇ, ਇੰਨਾ ਬੁਰਾ ਹਾਲ ਆ, ਤੁਸੀਂ ਹੈਰਾਨ ਹੋ ਜਾਓਗੇ ਜਾਣੀ। ਤੁਸੀਂ ਪੰਜਾਬ 'ਚ ਤੁਹਾਡੇ ਰਿਸ਼ਤੇਦਾਰ ਦੋਸਤ ਮਿੱਤਰ ਰਹਿੰਦੇ ਹੀ ਨੇ, ਤੁਸੀਂ ਵੀ ਜਾਂਦੇ ਹੋ ਪੰਜਾਬ ਦੇ ਵਿੱਚ, ਬਸ ਵੱਜ ਜਾਓ ਕਿਤੇ ਤੁਸੀਂ ਡਿੱਕੇ ਡੁੱਕੇ ਨਾ ਆ ਜਾਓ ਪੰਜਾਬ ਪੁਲਿਸ ਦੇ। ਮੈਂ ਤਾਂ ਇਸ ਕਰਕੇ ਮੈਂ ਗੱਲਬਾਤ ਕਰ ਰਿਹਾ ਸੀ, ਭਰੋਸਾ ਨਾ ਕਰਿਓ, ਉਹੀ ਕੁਛ ਚੱਲ ਰਿਹਾ, ਬਿਲਕੁਲ ਨਹੀਂ ਬਦਲਿਆ। ਜਿਹੜਾ ਕੁਛ ਕਾਂਗਰਸ ਵੇਲੇ ਚੱਲਦਾ ਸੀ, ਜਿਹੜਾ ਕੁਛ ਬਾਦਲ ਵੇਲੇ ਚੱਲਦਾ ਸੀ, ਉਸ ਤੋਂ ਵੱਧ ਹੀ ਚੱਲ ਰਿਹਾ, ਘੱਟ ਨਹੀਂ ਚੱਲ ਰਿਹਾ। ਜਿਹੜੀਆਂ ਜਿਹੜੇ ਸਾਡੇ ਪੋਲੀਟੀਸ਼ੀਅਨ ਨੇ ਨਾ ਉੱਥੋਂ ਵਾਲੇ ਇਹਨਾਂ ਸਾਰਿਆਂ ਦੀ, ਇਹ ਸਾਰਿਆਂ ਦੀ ਜਿਹੜੀ ਜਨਮ ਕੁੰਡਲੀ ਆ ਇੱਕੋ ਜਿਹੀ ਹੋਈ ਆ, ਇਹ ਇੱਕੋ ਜਿਹੇ ਹੀ ਨੇ, ਸ਼ਬਦ ਅਲੱਗ ਅਲੱਗ ਵਰਤਦੇ ਨੇ। ਕੋਈ ਕਹਿੰਦਾ ਮੈਂ ਤਾਂ ਜੀ ਆਮ ਆਦਮੀ ਆ, ਕੋਈ ਕਹਿੰਦਾ ਮੈਂ ਤਾਂ ਜੀ ਪੰਥ ਦਾ ਲੀਡਰ ਆ, ਕੋਈ ਕਹਿੰਦਾ ਮੈਂ ਤਾਂ ਪੰਜਾਬ ਦਾ ਹਮਾਇਤੀ ਆ, ਪਰ ਸਭ ਇੱਕੋ ਜਿਹੇ ਨੇ ਜੀ, ਲੋਕਾਂ ਦੇ ਦੁਸ਼ਮਣ ਨੇ। ਹੁਣ ਭਗਵੰਤ ਮਾਨ ਦੀ ਹਿੰਮਤ ਨਹੀਂ ਵੀ ਇੱਥੇ ਆਵੇ, ਜਿੱਦੇ ਇੱਥੇ ਆਇਆ ਉਹਨੂੰ ਪਤਾ ਵੀ ਇੱਥੇ ਬਹੁਤ ਤਕੜੇ ਪ੍ਰੋਟੈਸਟ ਹੋਣੇ ਨੇ, ਘੇਰ ਘੂਰ ਲੈਣਾ ਭਗਵੰਤ ਮਾਨ ਨੂੰ ਇੱਥੇ, ਇਸ ਕਰਕੇ ਮੌਜ ਨਾਲ ਬੈਠਾ। ਇਸ ਕਰਕੇ ਦੋਸਤੋ, ਜਿਹੜਾ ਤੁਸੀਂ ਪੰਜਾਬ ਦੇ ਵਿੱਚ ਨਾ ਬਾਹਲਾ ਹਮਾਇਤ ਹੂਤ ਕਰਦੇ ਹੋ, ਖਾਸ ਕਰਕੇ ਆਮ ਆਦਮੀ ਪਾਰਟੀ ਵਾਲੇ, ਥੋੜਾ ਜਿਹਾ ਆਪਦੀ ਪੀੜ੍ਹੀ ਹੇਠ ਸੋਟਾ ਮਾਰ ਲਿਆ ਕਰੋ, ਐਵੇਂ ਇੰਨੀ ਨਾ ਤੁਸੀਂ ਅਸਮਾਨ ਸਿਰ ਤੇ ਨਾ ਚੱਕਿਆ ਕਰੋ ਵੀ ਆਮ ਆਦਮੀ ਪਾਰਟੀ ਹੈ ਜਿਹੜੀ ਬਹੁਤ ਵਧੀਆ ਪਾਰਟੀ ਹੈ ਜੀ। ਆਹ ਜਦੋਂ ਬਣੀ ਸੀ ਠੀਕ ਆ, ਲੋਕਾਂ ਨਾਲੋਂ ਵੱਖਰੀ ਦਿੱਖ ਸੀਗੀ ਉਦੋਂ, ਬਹੁਤ ਲੋਕਾਂ ਨੇ, ਅਸੀਂ ਵੀ ਸਪੋਰਟ ਕੀਤੀ, ਗਲਤੀ ਸੀ, 6 ਮਹੀਨੇ ਬਾਅਦ ਪਤਾ ਲੱਗ ਗਿਆ ਸੀ। ਜਦੋਂ ਲੋਕ ਸਭਾ ਚੋਣਾਂ ਹੋਈਆਂ ਸੀਗੀਆਂ ਉਦੋਂ ਕਾਫੀ ਸਾਰੇ ਲੋਕ ਆ ਜਿਹੜੇ ਇਹਨਾਂ ਨਾਲ ਆਏ ਸੀ ਵੀ ਸੱਚੀ ਦੇਖਣ ਨੂੰ ਵੱਖਰੇ ਲੱਗਦੇ ਆ, ਪਰ ਇੱਕੋ ਹੀ ਚੀਜ਼ ਸੀ ਜੀ, ਉਹੋ ਹੀ ਚੀਜ਼ ਸੀ, ਬਹੁਤ ਦੇਰ ਬਾਅਦ ਰਿਲਾਈਜ਼ ਕੀਤਾ। ਵੱਡੇ ਵੱਡੇ ਠੱਗ ਨੇ ਇਹਨਾਂ ਦੇ ਵਿੱਚ, ਵੱਡੇ ਵੱਡੇ, ਛੋਟੇ ਨਹੀਂ ਹੈਗੇ। ਆਪਾਂ ਛੋਟੀ ਜਿਹੀ ਬ੍ਰੇਕ ਲੈਂਦੇ ਹਾਂ ਜੀ, ਬ੍ਰੇਕ ਤੋਂ ਬਾਅਦ ਮਿਲਦੇ ਹਾਂ।
ਗਾਰਨਿਸ਼ਮੈਂਟ, ਪਾਵਰ ਆਫ ਸੇਲ ਨੋਟਿਸ, ਬੈਂਕ ਵੱਲੋਂ ਪੈਸੇ ਦੀ ਮੰਗ, ਹੁਣੇ ਹੀ ਸਾਨੂੰ ਕਾਲ ਕਰੋ, ਫਿਰ ਤੁਹਾਨੂੰ ਕੋਈ ਨਹੀਂ ਕਰ ਸਕੇਗਾ ਤੰਗ। ਕਰਜ਼ਾ ਮਾਫ਼ ਕਰਾਓ, 100% ਮਾਨਸਿਕ ਸ਼ਾਂਤੀ ਪਾਓ, ਕਲੈਕਸ਼ਨ ਕਾਲਾਂ ਤੋਂ ਛੁਟਕਾਰਾ, ਬਿਨਾਂ ਵਿਆਜ ਨਿੱਕੀਆਂ ਨਿੱਕੀਆਂ ਕਿਸ਼ਤਾਂ। ਕਾਲ ਕਰੋ ਕੈਨੇਡਾ ਕੰਜ਼ਿਊਮਰ ਕ੍ਰੈਡਿਟ ਅਸਿਸਟੈਂਸ, 416-502-3100। ਕਰਜ਼ੇ ਤੋਂ ਪਰੇਸ਼ਾਨ, ਅਸੀਂ ਕਰਾਂਗੇ ਕੰਮ ਆਸਾਨ। 416-502-3100।
ਭਾਈ ਸਸਤਾ ਲਾ ਲਾ, ਇੰਜ ਕਰ ਤੂੰ 6 ਦੀ ਬਜਾਏ 5 ਲੈ ਲਾ। ਓਹੋ ਸਰਲਾ ਭੈਣ ਜੀ, ਕੈਨੇਡਾ ਆ ਗਏ ਤੁਸੀਂ? ਇੱਥੇ ਸਬਜ਼ੀਆਂ ਪਿੱਛੇ ਬਾਰਗੇਨ ਕਰਨ ਦੀ ਲੋੜ ਨਹੀਂ, ਕਿਉਂਕਿ ਏਸ਼ੀਅਨ ਫੂਡ ਸੈਂਟਰ ਤੇ ਵਧੀਆ ਫਰੈਸ਼ ਗਰੋਸਰੀ, ਫਰੂਟਸ, ਦਾਲਾਂ, ਸਬਜ਼ੀਆਂ ਸਭ ਕੁਝ ਬਹੁਤ ਘੱਟ ਕੀਮਤ ਵਿੱਚ ਮਿਲਦਾ।
ਇਹ ਹੈ ਜੀ ਏਸ਼ੀਅਨ ਫੂਡ ਸੈਂਟਰ, ਇੰਡੋ ਕੈਨੇਡੀਅਨ ਗਰੋਸਰੀਜ਼, ਫਲ ਫਰੂਟ, ਦਾਲਾਂ, ਸਬਜ਼ੀਆਂ ਦੀ ਵਨ ਸਟਾਪ ਸ਼ਾਪ। ਨਾਲੇ ਸਾਡੇ ਕੋਲ ਇੰਡੀਆ ਵਾਲੇ ਭਾਂਡੇ, ਪਲੇਟਾਂ, ਬਾਟੀਆਂ ਸਭ ਕੁਝ ਮਿਲਦਾ। ਸਾਡੀ ਸਾਰੀਆਂ ਹੀ ਲੋਕੇਸ਼ਨਸ ਤੇ ਸੋਹਣੀਆਂ ਸੋਹਣੀਆਂ ਰੱਖੜੀਆਂ ਦੀ ਬੇਸ਼ੁਮਾਰ ਵੈਰਾਇਟੀ ਵੀ ਹੈ। ਏਸ਼ੀਅਨ ਫੂਡ ਸੈਂਟਰ ਦੀਆਂ ਓਨਟੈਰੀਓ ਵਿੱਚ 9 ਲੋਕੇਸ਼ਨਸ ਵਿੱਚੋਂ ਜਿੱਥੇ ਮਰਜ਼ੀ ਆ ਜਾਓ।
ਇੱਕ ਵਾਰੀ ਫੇਰ ਨਿੱਘਾ ਸਵਾਗਤ ਜੀ। ਮੈਨੂੰ ਉਹ ਜਿਹੜਾ ਟੀਚਰ ਨੇ ਨਾ, ਉਹਨਾਂ ਦੇ ਡੈਡ ਦੀ ਮੈਨੂੰ ਛੋਟੀ ਜਿਹੀ ਇੱਕ 30-35 ਸੈਕਿੰਡ ਦੀ ਇੱਕ ਇੰਟਰਵਿਊ ਲੱਭੀ ਆ, ਤਾਂ ਕਿ ਜਿਹੜੀ ਗੱਲ ਮੈਂ ਕਹੀ ਆ ਮੇਰੇ ਸਰੋਤਿਆਂ ਤੱਕ ਪਹੁੰਚ ਸਕੇ। ਸੁਣਿਓ ਦੋਸਤ ਧਿਆਨ ਨਾਲ।
ਕੋਈ ਵੀ ਪਾਰਟ ਇਹੋ ਜਿਹਾ ਨਹੀਂ ਜਿੱਥੇ ਕਰੰਟ ਨਹੀਂ ਲਾਇਆ ਗਿਆ। ਅੱਖਾਂ ਤੇ 15 ਵਾਰ, ਸਿਰ ਤੇ 20 ਵਾਰ, ਗੁਪਤੰਗਾਂ ਤੇ 15 ਵਾਰ, ਪੈਰਾਂ ਤੇ, ਲੱਤਾਂ ਤੇ, ਢਿੱਡ ਤੇ, ਇੰਨੇ ਤੇ ਸੀਏ ਤੋਂ ਕੋਈ ਜਲਾਦ ਵੀ ਨਹੀਂ ਦਿੰਦਾ ਕਿਸੇ ਨੂੰ। ਬੁੱਚੜ ਵੀ ਨਹੀਂ ਦਿੰਦੇ, ਬੁੱਚੜ ਵੀ ਸ਼ਾਇਦ ਮਾੜਾ ਮੋਟਾ ਰਹਿਮ ਕਰ ਲੈਂਦੇ। ਇਸ ਨੂੰ ਤਸੀਏ ਦੇ ਕੇ ਮਾਰਿਆ ਗਿਆ ਜੀ, ਡੈਥ ਆਫ ਕੋਸ ਕਨਵਰਜਨ, ਮੀਨਸ ਕੇ ਝਟਕੇ ਦਿੱਤੇ ਗਏ ਆ ਕਰੰਟ ਦੇ, ਤੇ ਨਾਲ ਬੋਡੀ ਦੇ ਹਰ ਪਾਰਟ ਤੇ ਇੰਜਰੀਜ਼ ਆ। ਜਦੋਂ ਅਸੀਂ ਬੱਚੇ ਦੀ ਬੋਡੀ ਦੇਖੀ, ਚਰੀਟਾਂ ਦੇ ਨਿਸ਼ਾਨ, ਇੱਥੇ ਗਲੇ ਤੇ ਨਿਸ਼ਾਨ, ਸਿਰ ਖੁੱਲਾ, ਸਿਰ ਚ ਨਿੱਕੇ ਨਿੱਕੇ ਹਰੇ ਪੱਤੇ ਜਿਵੇਂ ਪਰੀਸਿਆ ਗਿਆ ਹੁੰਦਾ। ਬੱਚੇ ਦਾ ਕੋਈ ਵੀ ਪਾਰਟ ਇਹੋ ਜਿਹਾ ਨਹੀਂ ਜਿੱਥੇ ਕਰੰਟ ਨਹੀਂ ਲਾਇਆ।
ਤੇ ਤੁਸੀਂ ਆਪ ਹੀ ਦੋਸਤੋ ਸਰਚ ਕਰਕੇ ਦੇਖ ਸਕਦੇ ਹੋ, ਆਪਣੇ ਜਿਹੜੇ ਰਿਸ਼ਤੇਦਾਰ, ਤੁਹਾਡੇ ਦੋਸਤ ਮਿੱਤਰ ਕੋਈ ਇੰਡੀਆ ਚ, ਖਾਸ ਕਰਕੇ ਇਸ ਇਲਾਕੇ ਦੇ ਵਿੱਚ ਨੇ ਨਾ, ਉਹਨਾਂ ਨੂੰ ਜ਼ਰੂਰ ਕਹੋ ਬਈ ਜਿੱਥੇ ਵੀ ਕਿਤੇ ਰਿਜੈਂਟਮੈਂਟ ਸ਼ੋ ਕਰਦੇ ਨੇ ਨਾ ਲੋਕ ਭਗਵੰਤ ਮਾਨ ਦੇ ਖਿਲਾਫ, ਭਗਵੰਤ ਮਾਨ ਦੀ ਸਰਕਾਰ ਦੇ ਖਿਲਾਫ, ਪੁਲਿਸ ਦੇ ਇਸ ਵਹਿਸ਼ੀ ਜਿਹੜਾ ਕਾਰਾ ਕੀਤਾ, ਇੱਕ ਨੌਜਵਾਨ ਨੂੰ ਫੜ ਕੇ ਮਾਰਿਆ, ਜ਼ਰੂਰ ਉਹ ਉਹਨਾਂ ਲੋਕਾਂ ਦਾ ਸਾਥ ਦੇਣ ਜਿਹੜੀਆਂ ਡੈਮੋਕ੍ਰੇਟਿਕ ਆਰਗੇਨਾਈਜੇਸ਼ਨ ਨੇ ਨਾ। ਉਹ ਦੇਖੋ ਵੱਧ ਤੋਂ ਵੱਧ ਆਪਣੀ ਆਵਾਜ਼ ਹੀ ਉਠਾ ਸਕਦੀਆਂ ਹੁੰਦੀਆਂ ਨੇ, ਜ਼ਰੂਰ ਸਾਥ ਦੇਣਾ ਚਾਹੀਦਾ। ਤੇ ਜਿਹੜੇ ਅਜੇ ਵੀ ਭਗਵੰਤ ਮਾਨ ਦੇ ਹਮਾਇਤੀ ਨੇ ਨਾ, ਉਹਨਾਂ ਨੂੰ ਥੋੜੀਆਂ ਬਹੁਤ ਲਾਹਨਤਾਂ ਪਾਇਆ ਕਰੋ। ਜਿੱਥੇ ਵੀ ਮਿਲਦੇ ਆ ਉਹਨਾਂ ਨੂੰ ਦੱਸਿਆ ਕਰੋ ਵੀ ਤੁਸੀਂ ਐਵੇਂ ਹੀ ਬਿਨਾਂ ਮਤਲਬ ਤੋਂ ਸਪੋਰਟ ਕਰਦੇ ਹੋ ਤੁਸੀਂ, ਹਨਾ। ਇੱਕ ਕਾਲਰ ਸਾਡੇ ਨਾਲ ਨੇ, ਉਹਨਾਂ ਦੀ ਗੱਲ ਸੁਣ ਲਈ। ਨਿੱਘਾ ਸਵਾਗਤ ਜੀ ਤੁਹਾਡਾ ਅੱਜ ਦੇ ਪ੍ਰੋਗਰਾਮ ਚ।
ਸਤਿ ਸ੍ਰੀ ਅਕਾਲ ਡਾਕਟਰ ਸਾਹਿਬ।
ਸਤਿ ਸ੍ਰੀ ਅਕਾਲ ਜੀ,
ਮੈਂ ਜਸਪਾਲ ਸਿੰਘ ਬੋਲਦਾ ਜੀ।
ਜਸਪਾਲ ਸਿੰਘ ਜੀ,
ਜੋ ਹੋਇਆ ਬਹੁਤ ਮਾੜਾ ਹੋਇਆ, ਪਰ ਇਹ ਕੋਈ ਵੀ ਸਰਕਾਰ ਆ ਜਾਵੇ, ਇਹ ਨਾ ਕੰਟਰੋਲ ਹੋਇਆ ਨਾ ਹੋਣਾ, ਇਹ ਤਾਂ ਕੈਂਸਰ ਦੀ ਬਿਮਾਰੀ ਹੈ, ਵਧਣੀ ਹੈ, ਇਹ ਘਟਣੀ ਨਹੀਂ ਹੈ।
ਪੁਲਿਸ ਦਾ ਤਸ਼ੱਦਦ ਆ ਜਿਹੜਾ ਜੀ, ਗਲਤ ਹੈ, ਪੁਲਿਸ ਦਾ
ਵਧਣਾ ਹੈ, ਇਹ ਘਟਣਾ ਨਹੀਂ ਹੈ, ਕਿਉਂਕਿ ਇਹ ਬਿਊਰੋਕਰੇਟ ਹੀ ਸਾਰੇ ਚਲਾਉਂਦੇ ਆ, ਪੋਲੀਟੀਕਲ ਬੰਦੇ ਤੋਂ ਉਹਨਾਂ ਦਾ 5 ਸਾਲਾਂ ਦਾ ਪੈਸੇ ਇਕੱਠੇ ਕਰਨੇ ਉਹਨਾਂ ਨੇ, ਉਹਨਾਂ ਕੋਈ ਸਕੀਮਾਂ ਨਹੀਂ, ਉਹ ਸਦਾ ਦੇ ਬਾਦਸ਼ਾਹ ਹੈ, ਪਾਰਟੀ ਕੋਈ ਵੀ ਆ ਜਾਵੇ। ਉਹਨਾਂ ਨੇ ਦੱਸਣਾ ਵੀ ਕਿੱਦਾਂ ਚਲਾਉਣਾ, ਕਿੱਦਾਂ ਮਾਲ ਖਾਣਾ, ਕਿੰਨਾ ਪਹਿਲੋਂ ਕਿੰਨੇ ਪਰਸੈਂਟ ਦਿੰਦਾ ਆ, ਤੇ ਗਾਂ ਹੁਣ ਤੈਨੂੰ ਕਿੰਨੇ ਦਿੰਦੇ ਆ, ਤੇ ਤੂੰ ਚੁੱਪ ਕਰਕੇ ਖਾ, ਜਿਹੜਾ ਮਰਜ਼ੀ ਲੈ ਆਈਏ ਅਸੀਂ। ਹੈਲੋ,
ਧੰਨਵਾਦ ਜੀ। ਹਾਂਜੀ ਹਾਂਜੀ, ਸੁਣ ਰਹੇ ਹਾਂ ਜੀ ਗੱਲ ਤੁਹਾਡੀ।
ਹਾਂਜੀ, ਮੈਂ ਕਿਹਾ ਜੀ ਇਹ ਘਟਨਾ ਨਹੀਂ ਹੈ, ਚਾਹੇ ਹੁਣ ਆਪ ਲੈ ਕੇ ਆਉਂਦੀ ਹੈ, ਉਹ ਆਪ ਤੋਂ ਬਾਅਦ ਕੋਈ ਦੂਜੀ ਵੀ ਲੈ ਕੇ ਆਵੋਗੇ, ਜਿਹੜੀ ਪਾਰਟੀ ਹੈ ਸਾਰਿਆਂ ਦੇ ਗਾਂ ਤੋਂ ਤਾਂ ਵਧਣਾ ਹੀ ਹੈ, ਕਿਉਂਕਿ ਭੁੱਖ ਬਹੁਤ ਵਧੀ ਜਾਂਦੀ ਗਾਂ ਦੀ।
ਪਰ ਇਹ ਤਾਂ ਹੱਦ ਹੀ ਹੈ ਜੀ, ਬਈ ਟੀਚਰ ਨੂੰ ਫੜ ਕੇ,
ਇਹ ਵਧਣਾ ਹੀ ਹੈ ਜੀ, ਘਟਨਾ ਨਹੀਂ ਹੈ, ਕਿਉਂਕਿ ਸਾਡੇ ਲੋਕਾਂ ਦਾ ਵੀ ਹਾਲ ਉਦਾਂ ਦਾ ਆ, ਕਿਉਂਕਿ ਅਸੀਂ ਉੱਥੇ ਕੁਝ ਕਰਦੇ ਨਹੀਂ ਆ, ਇੱਥੇ ਵੀ ਕਰੀ ਜਾਂਦੇ ਆ, ਉੱਥੇ ਕੀ ਕਰਨਾ, ਤੁਸੀਂ ਆਪ ਦੇਖ ਲਓ ਇੱਥੇ ਕੀ ਹੋ ਰਿਹਾ। ਕੋਈ ਜ਼ਿੰਮੇਵਾਰੀ ਆਪ ਵੀ ਤਾਂ ਚੁੱਕਣੀ ਪੈ ਗਈ ਨੇ, ਆਪ ਜ਼ਿੰਮੇਵਾਰੀ ਚੁੱਕਣੀ ਨਹੀਂ ਹੈਗੀ ਅਸੀਂ।
ਮਿਹਰਬਾਨੀ ਜੀ, ਮਿਹਰਬਾਨੀ, ਧੰਨਵਾਦ ਤੁਹਾਡਾ ਬਹੁਤ ਬਹੁਤ।
ਓਕੇ ਜੀ,
ਲੋਕ ਤਾਂ ਵੱਧ ਤੋਂ ਵੱਧ ਜੀ, ਗੱਲ ਇਹੀ ਆ, ਰਿਜੈਂਟਮੈਂਟ ਹੀ ਸ਼ੋ ਕਰ ਸਕਦੇ ਆ। ਇਹ ਤਾਂ ਸਰਕਾਰ ਦਾ ਜੀ, ਸਰਕਾਰ ਦਾ ਆਪਦਾ ਹਿੱਸਾ ਹੀ। ਪੁਲਿਸ ਵਾਲੇ ਜੇ ਸਿੱਧਾ ਹੀ ਐਂ ਕਰਨ ਲੱਗ ਜਾਣ, ਪੁਲਿਸ ਦੀ ਡਿਊਟੀ ਹੁੰਦੀ ਆ ਬਈ ਅਮਨ ਕਾਨੂੰਨ ਨੂੰ ਬਰਕਰਾਰ ਰੱਖਣਾ, ਲੋਕਾਂ ਦੀ ਜਾਨ ਮਾਲ ਦੀ ਰਖਵਾਲੀ ਕਰਨੀ, ਹਨਾ। ਇਹ ਮੈਂ ਗੱਲ ਇਸ ਕਰਕੇ ਕਰ ਰਿਹਾ, ਤੁਹਾਨੂੰ ਪਤਾ ਆਪਾਂ ਇੱਥੇ ਆਮ ਕਰਕੇ ਆਪਣੇ ਕੋਲੇ ਇਸ਼ੂਜ਼ ਡਿਸਕਸ਼ਨ ਕਰਨ ਨੂੰ ਹੋਰ ਬਹੁਤ ਕੁਝ ਹੁੰਦਾ, ਪਰ ਮਹੀਨੇ ਦੋ ਮਹੀਨੇ ਬਾਅਦ ਕਿਤੇ ਨਾ ਕਿਤੇ ਆਪਾਂ ਪੰਜਾਬ ਬਾਰੇ ਗੱਲ ਕਰਦੇ ਹਾਂ, ਕਿਉਂਕਿ ਆਪਾਂ ਪੰਜਾਬ ਦੀ ਮਿੱਟੀ ਦੇ ਜਾਏ ਹਾਂ। ਮਾਨਸਿਕ ਤੌਰ ਤੇ ਬਹੁਤ ਲੋਕ ਸਾਡੇ ਹਰ ਰੋਜ਼ ਪੰਜਾਬ ਬਾਰੇ ਸੋਚਦੇ ਨੇ, ਫਿਕਰ ਹੁੰਦਾ, ਚਿੰਤਾ ਹੁੰਦੀ ਹੈ, ਤੇ ਇਸ ਕਰਕੇ ਮੈਂ ਗੱਲ ਕੀਤੀ ਵੀ ਤਸ਼ੱਦਦ ਪੁਲਿਸ ਦਾ ਐਸ ਹੱਦ ਵਧਿਆ ਹੋਇਆ ਵੀ ਤੁਸੀਂ ਆਮ ਇਨਸਾਨ ਨੂੰ ਚੱਕ ਕੇ ਤੁਸੀਂ ਉਹਨੂੰ ਤਸੀਹੇ ਦੇ ਕੇ ਮਾਰਦੇ ਹੋ, ਐਵੇਂ ਕਹਿ ਦਿਓ ਵੀ ਇਹ ਤਾਂ ਜੀ, ਇਹਦਾ ਤਾਂ ਦੇਖੋ ਕਿੱਡਾ ਤਕੜਾ ਬਹਾਨਾ ਬਣਾਇਆ, ਇਹਦਾ ਤਾਂ ਜੀ ਐਕਸੀਡੈਂਟ ਹੋ ਗਿਆ ਸੀ, ਲੋ ਦੱਸੋ ਫੇਰ ਜੀ, ਇਹ ਤਾਂ ਡਰੱਗ ਓਵਰਡੋਜ਼ ਸੀ। ਅੱਛਾ, ਮੈਂ ਕਹਿੰਦਾ ਜੀ ਭਾਵੇਂ ਡਰੱਗ ਸਮਗਲਰ ਹੀ ਕਿਉਂ ਨਾ ਹੋਵੇ, ਭਾਵੇਂ ਕ੍ਰਿਮੀਨਲ ਵੀ ਕਿਉਂ ਨਾ ਹੋਵੇ, ਪੁਲਿਸ ਦਾ ਕੰਮ ਆ ਉਹਨੂੰ ਫੜ ਕੇ ਜੱਜ ਸਾਹਿਬ ਦੇ ਅੱਗੇ ਪੇਸ਼ ਕਰਨਾ, ਸਜ਼ਾ ਜੱਜ ਨੇ ਦੇਣੀ ਹੈ, ਪੁਲਿਸ ਨੇ ਥੋੜਾ ਸਜ਼ਾ ਦੇਣੀ ਆ। ਅੱਛਾ, ਸਾਡੇ ਤਾਂ ਉੱਥੇ ਉਹ, ਮੈਂ ਤਾਂ ਹੈਰਾਨ ਹਾਂ ਜੀ, ਸਾਡੇ ਉਸ ਦੇਸ਼ ਦੇ ਵਿੱਚ ਪਾਰਲੀਮੈਂਟ ਚ ਪਤਾ ਕੀ ਕਹਿੰਦੇ ਨੇ ਮਿਨਿਸਟਰ, ਪਾਰਲੀਮੈਂਟ ਚ ਕਹਿੰਦੇ ਨੇ ਹਮ ਉਨਕੇ ਮਾਥੇ ਮੇ ਗੋਲੀ ਮਾਰਤੇ ਹੈ। ਦੱਸੋ, ਹੋਮ ਮਿਨਿਸਟਰ ਕਹਿ ਰਿਹਾ ਹੈ ਨਾ, ਦੇਖੋ ਤੁਸੀਂ ਪ੍ਰਾਈਮ ਮਿਨਿਸਟਰ ਕਹਿ ਰਿਹਾ ਹਮ ਘਰ ਮੇ ਘੁਸ ਕਰ ਗੋਲੀ ਮਾਰਤੇ, ਇਹ ਸਰਕਾਰ ਦਾ ਕੰਮ ਹੁੰਦਾ? ਸਰਕਾਰ ਦਾ ਕੰਮ ਹੁੰਦਾ ਹੈ ਅਮਨ ਕਾਨੂੰਨ ਦੀ ਹਾਲਤ ਬਰਕਰਾਰ ਰੱਖਣੀ, ਤੇ ਜਿਨ੍ਹਾਂ ਲੋਕਾਂ ਨੇ ਸਰਕਾਰ ਨੂੰ ਚੁਣਿਆ ਆਮ ਲੋਕਾਂ ਨੇ, ਉਨ੍ਹਾਂ ਦੇ ਫਾਇਦੇ ਦਾ ਸਮਾਜ ਆ ਜਿਹੜਾ ਉਹ ਬਣਾਉਣ ਵੱਲ ਵਧਣਾ। ਜੇ ਕੋਈ ਕ੍ਰਿਮੀਨਲ ਵੀ ਹੈਗਾ, ਦੇਖੋ ਮੈਂ ਬਾਰ ਬਾਰ ਕਹਿ ਰਿਹਾ, ਮੇਰੀ ਕ੍ਰਿਮੀਨਲ ਦੇ ਨਾਲ ਹਮਦਰਦੀ ਕੋਈ ਨਹੀਂ, ਮੈਂ ਤਾਂ ਬਹੁਤ ਬਰਖਿਲਾਫ ਹਾਂ ਕ੍ਰਿਮੀਨਲ ਦੇ, ਪਰ ਕ੍ਰਿਮੀਨਲਿਜ਼ਮ ਜਿਹੜਾ ਹੈਗਾ ਇਹ ਪੈਦਾ ਕਿੱਥੋਂ ਹੁੰਦਾ? ਮਾਰ ਨਾਲ ਖਤਮ ਨਹੀਂ ਹੁੰਦਾ ਕ੍ਰਿਮੀਨਲ, ਕ੍ਰਿਮੀਨਲ ਨਾਲ ਤੁਸੀਂ ਮਾਰੀ ਜਾਓ। ਇੱਕ ਜ਼ਮੀਨ ਦੇ ਵਿੱਚ ਕੁਛ ਉੱਗ ਰਿਹਾ, ਉਹ ਉੱਗੀ ਜਾਂਦਾ, ਤੁਸੀਂ ਵੱਢੀ ਛਾਣਦੇ ਹੋ, ਉਹਦੇ ਨਾਲ ਉਹ ਖਤਮ ਹੋ ਜਾਊਗਾ ਉੱਗਣਾ? ਉਹਦੇ ਲਈ ਤੁਹਾਨੂੰ ਭੂਮੀ ਤਿਆਰ ਕਰਨੀ ਪੈਂਦੀ ਹੈ, ਤੁਹਾਨੂੰ ਮਾਹੌਲ ਬਣਾਉਣਾ ਪੈਂਦਾ ਉਹ ਚੀਜ਼ਾਂ ਨਾ ਪੈਦਾ ਹੋਣ। ਅੱਤਵਾਦ, ਟੈਰੋਰਿਜ਼ਮ, ਕ੍ਰਿਮੀਨਲਿਜ਼ਮ ਇਹ ਸਮਾਜ ਦੇ ਵਿੱਚੋਂ ਪੈਦਾ ਹੁੰਦਾ। ਇਹਨੂੰ ਬੜੇ ਤਰੀਕੇ ਨਾਲ ਟੈਕਲ ਕੀਤਾ ਜਾਂਦਾ ਮਨੋਵਿਗਿਆਨਿਕ ਤੌਰ ਦੇ ਉੱਤੇ, ਜਿੱਥੇ ਭੁੱਖਮਰੀ ਹੋਊ, ਬੇਈਮਾਨੀ ਹੋਊ, ਧੱਕਾ ਹੋਊ, ਜਬਰ ਹੋਊ, ਖਾਸ ਕਰਕੇ ਪੁਲਿਸ ਜਬਰ ਹੋਊ, ਉੱਥੋਂ ਜੀ ਮੈਂ ਕਹਿੰਦਾ ਰੱਬ ਵੀ ਧਰਤੀ ਦੇ ਉੱਤੇ ਆ ਜੇ ਨਾ, ਉੱਥੇ ਕ੍ਰਿਮੀਨਲਿਜ਼ਮ ਟੈਰੋਰਿਜ਼ਮ ਰੁਕ ਨਹੀਂ ਸਕਦਾ, ਕਿਉਂਕਿ ਉਹਦੇ ਲਈ ਜ਼ਰਖੇਜ਼ ਭੂਮੀ ਤਿਆਰ ਆ ਪਹਿਲਾਂ ਹੀ। ਜਿੱਥੇ ਧਰਮ ਦੇ ਨਾਂ ਤੇ ਵਿਤਕਰਾ, ਬੇਰੁਜ਼ਗਾਰੀ, ਅਨਪੜ੍ਹਤਾ, ਸਰਕਾਰੀ ਤਸ਼ੱਦਦ। ਹੁਣ ਸੁਪੋਜ਼, ਦੇਖੋ ਮੈਂ ਤੁਹਾਨੂੰ ਇੱਕ ਹਾਈਪੋਥੈਟੀਕਲ ਸਿਚੁਏਸ਼ਨ ਦੱਸਦਾ। ਇੱਕ ਪਰਿਵਾਰ ਦੇ ਵਿੱਚ 3 ਅਡਲਟ ਮੈਂਬਰ ਆ, ਸਰਕਾਰ ਇਹ ਕਹਿ ਕੇ ਮਾਰ ਦਿੰਦੀ ਆ ਵੀ ਇਹ ਜੀ ਕ੍ਰਿਮੀਨਲ ਨੇ, ਇਹ ਜੀ ਅੱਤਵਾਦੀ ਨੇ। ਚਲੋ ਉਹਦੇ ਉਸ ਪਰਿਵਾਰ ਦੇ ਵਿੱਚ 2 ਛੋਟੇ ਬੱਚੇ ਨੇ, ਤੁਸੀਂ ਕੀ ਸਮਝਦੇ ਹੋ 2 ਛੋਟੇ ਬੱਚੇ ਬੈਠ ਕੇ ਉੱਥੇ ਹਿਮਾਲਿਆ ਪਰਬਤ ਤੇ ਜਾ ਕੇ ਭਗਤੀ ਕਰਨਗੇ? ਉਹ ਕੀ ਕਰਨਗੇ? ਉਹ ਇਹੀ ਕੁਛ ਕਰਨਗੇ ਨਾ। ਬਦਲੇ ਦੀ ਭਾਵਨਾ ਕਿੱਥੋਂ ਆਉਂਦੀ ਹੈ? ਇੱਥੋਂ ਹੀ ਆਉਂਦੀ ਹੈ ਬਦਲੇ ਦੀ ਭਾਵਨਾ। ਹੁਣ ਉਹ ਛੋਟਾ ਬੱਚਾ ਜਿਹੜਾ ਇਹ ਟੀਚਰ ਨਰਿੰਦਰ ਦਾ 5 ਸਾਲ ਦਾ ਬੱਚਾ ਜੀ, ਉਹ 5 ਸਾਲ ਦਾ ਬੱਚਾ ਸਾਰੀਆਂ ਗੱਲਾਂ ਸੁਣ ਰਿਹਾ, ਤੇ ਤੁਸੀਂ 5 ਸਾਲ ਦੇ ਬੱਚੇ ਤੋਂ ਕੀ ਉਮੀਦ ਕਰੋਗੇ? ਜਿਹਦੇ ਪਿਓ ਨੂੰ ਪੁਲਿਸ ਆ ਜਿਹੜੀ ਮਾਰ ਦਿੰਦੀ ਆ, ਉਹ 5 ਸਾਲ ਦਾ ਬੱਚਾ ਉਹ ਮਾਨਸਿਕ ਟਰਾਮਾ ਦੇ ਵਿੱਚ ਆ, ਵੱਡਾ ਹੋ ਕੇ ਕੀ ਕਰੂਗਾ? ਉਹ ਰਾਮ ਰਾਮ ਵਾਹਿਗੁਰੂ ਕਰੀ ਜਾਊਗਾ ਸਾਰਾ ਦਿਨ ਬੈਠ ਕੇ, ਹੈਂ? ਕੀ ਐਕਸਪੈਕਟ ਕਰਦੇ ਹੋ? ਉਹਦੇ ਅੰਦਰ ਤਾਂ ਪੁਲਿਸ ਵਾਲਿਆਂ ਦੇ ਖਿਲਾਫ ਅੰਤਾਂ ਦੀ ਨਫ਼ਰਤ ਭਰੀ ਹੋਈ ਹੈ। ਇਹ ਜੀ ਮਤਲਬ ਕਿਉਂ ਇਹ ਇਸ ਕਰਕੇ ਆਪਾਂ ਗੱਲ ਕਰ ਰਹੇ ਹਾਂ ਕਿਉਂਕਿ ਭਗਵੰਤ ਮਾਨ ਇੱਥੇ ਬਾਰ ਬਾਰ ਆਇਆ ਸੀ, ਅਸੀਂ ਆਪਣੇ ਆਪ ਨੂੰ ਸ਼ਰਮਿੰਦਾ ਮਹਿਸੂਸ ਕਰ ਰਹੇ ਹਾਂ। ਕੋਈ ਟਾਈਮ ਸੀਗਾ ਜਦੋਂ ਭਗਵੰਤ ਮਾਨ ਨੂੰ, ਫੂਲਕਾ ਸਾਹਿਬ ਨੂੰ, ਡਾਕਟਰ ਗਾਂਧੀ ਨੂੰ, ਜਦੋਂ ਲੋਕ ਸਭਾ ਦੀ ਇਲੈਕਸ਼ਨ ਸੀ ਨਾ, ਅਸੀਂ ਇਹਨਾਂ ਨੂੰ ਬੈਂਕਟ ਹਾਲਸ ਦੇ ਵਿੱਚ ਇਕੱਠ ਕਰਕੇ, ਇਹਨਾਂ ਨੂੰ ਸਕਾਈਪ ਦੇ ਉੱਤੇ ਲੈ ਕੇ, ਈਵਨ ਇਹਨਾਂ ਨੂੰ ਲੈ ਕੇ ਤੇ ਫੰਡ ਇਕੱਠਾ ਕਰਾਉਂਦੇ ਹੁੰਦੇ ਸੀ ਅਸੀਂ। ਪਤਾ ਨਹੀਂ ਕਿੰਨੇ ਕਰੋੜਾਂ ਰੁਪਈਏ ਫੰਡ ਆ ਜਿਹੜਾ ਕੈਨੇਡਾ ਦੇ ਲੋਕਾਂ ਨੇ ਦਿੱਤਾ ਵੀ ਉੱਥੇ ਹਾਲਾਤ ਵਧੀਆ ਹੋ ਜਾਣ, ਹਨਾ। ਇਸ ਕਰਕੇ ਆਪਾਂ ਇਹ ਗੱਲਾਂ ਕਰ ਰਹੇ ਹਾਂ। ਲਓ ਜੀ, ਛੋਟੀ ਜਿਹੀ ਬ੍ਰੇਕ ਤੋਂ ਬਾਅਦ ਵਾਪਸ ਆਉਂਦੇ ਹਾਂ।
ਦੋਸਤੋ, ਇਹ ਸੰਦੇਸ਼ ਤੇਰਾ ਧਿਆਨ ਨਾਲ ਸੁਣੋ। ਬ੍ਰੈਂਪਟਨ ਦੇ ਆਲੇ ਦੁਆਲੇ ਇਲੈਕਟ੍ਰੋਨਿਕਸ ਦੇ ਸਟੋਰ ਤਾਂ ਬਹੁਤ ਨੇ ਜਿਹੜੇ ਫ੍ਰਿਜ, ਸਟੋਵ, ਵਾਸ਼ਰ, ਡਰਾਇਰ ਅਤੇ ਟੀਵੀ ਬੜੇ ਸਸਤੇ ਭਾਅ ਵੇਚਣ ਦਾ ਦਾਅਵਾ ਕਰਦੇ ਨੇ, ਪਰ ਇਹ ਸਾਰਾ ਕੁਝ ਸਟਾਕ ਵਿੱਚ ਕਿਸੇ ਕੋਲ ਵੀ ਨਹੀਂ। ਗਾਹਕਾਂ ਨੂੰ ਕਈ ਕਈ ਹਫ਼ਤੇ, ਕਈ ਕਈ ਮਹੀਨੇ ਇੰਤਜ਼ਾਰ ਕਰਨਾ ਪੈਂਦਾ। ਟੌਪ ਚੁਆਇਸ ਇਲੈਕਟ੍ਰੋਨਿਕਸ ਹੀ ਇੱਕ ਅਜਿਹਾ ਸਟੋਰ ਹੈ ਜਿੱਥੇ ਕੰਟੇਨਰਾਂ ਦੇ ਕੰਟੇਨਰ ਅਪਲਾਇੰਸਿਸ ਦੇ ਭਰੇ ਪਏ ਨੇ, ਕੋਈ ਲਾਰਾ ਨਹੀਂ, ਕੋਈ ਇੰਤਜ਼ਾਰ ਨਹੀਂ ਤੇ ਕੀਮਤ ਵੀ ਸਭ ਤੋਂ ਘੱਟ। 16 ਇੰਟਰਮੋਡਲ ਡਰਾਈਵ ਬ੍ਰੈਂਪਟਨ ਦੇ ਵਿੱਚ CN ਦੇ ਯਾਰਡ ਦੇ ਬਿਲਕੁਲ ਲਾਗੇ ਪਹੁੰਚੋ ਤੇ ਸਸਤੇ ਭਾਅ ਖੜੇ ਪੈਰ ਅਪਲਾਇੰਸਿਸ ਖਰੀਦ ਸਕਦੇ ਹੋ। 905-799-0045, 905-799-0045, ਟੌਪ ਚੁਆਇਸ ਇਲੈਕਟ੍ਰੋਨਿਕ।
ਇੱਕ ਵਾਰੀ ਫੇਰ ਨਿੱਘਾ ਸਵਾਗਤ ਜੀ ਤੁਹਾਡਾ। ਲਓ ਜੀ, ਮੈਨੂੰ ਵੀਡੀਓ ਲੱਭੀ ਆ, ਤੁਹਾਨੂੰ ਇਹਦੀ ਆਡੀਓ ਸੁਣਾਉਣ ਲੱਗੇ।
ਸਰ, ਕਰੰਟ ਮਾਰੇ ਹੋਣੇ, ਵੀ ਸਹਿਨ ਨਹੀਂ ਕਰ ਸਕਿਆ ਸ਼ਰੀਰ, ਪਰ ਮੇਰੇ ਕੋਲ ਰਿਪੋਰਟ ਹੈ। ਹਾਂ, ਤੁਹਾਡੇ ਸਾਹਮਣੇ ਰਿਪੋਰਟ ਮੈਂ ਸ਼ੇਅਰ ਕਰ ਰਹੀ ਹਾਂ, ਪਲੀਜ਼ ਜ਼ੂਮ ਕਰਕੇ ਦਿਖਾ ਦਿਓ ਸਾਡੀ ਸਾਰੀ ਆਡੀਅੰਸ ਨੂੰ।
ਇਹ ਪੋਸਟਮਾਰਟਮ ਰਿਪੋਰਟ ਹੈ?
ਬਿਲਕੁਲ ਜੀ।
ਅੱਛਾ ਜੀ, ਕਿਹੜੇ ਹਸਪਤਾਲ ਦੀ ਰਿਪੋਰਟ ਹੈ?
ਏਮਜ਼
ਬਠਿੰਡਾ ਦੀ।
ਏਮਜ਼ ਬਠਿੰਡਾ ਦੀ ਰਿਪੋਰਟ ਹੈ
ਤੇ ਕੀ ਰਿਪੋਰਟ ਦੇ ਵਿੱਚ ਕੀ ਆਇਆ ਜੀ, ਕੀ ਸ਼ੋਕ?
ਮੇਨ ਕੌਜ਼ ਆਫ ਡੈਥ ਹੈਗਾ ਇਲੈਕਟ੍ਰਿਸਿਟੀ ਸ਼ੋਕ, ਸ਼ੋਕ ਲੱਗਿਆ ਉਹਦੇ ਕਰਕੇ ਹਾਰਟ ਸਟਾਪ ਹੋ ਗਿਆ
ਜੀ।
ਤੇ ਤੁਸੀਂ ਸੋਚ ਵੀ ਨਹੀਂ ਸਕਦੇ ਕਿੰਨੀ ਵਾਰ ਕਰੰਟ ਮਾਰਿਆ, ਬਾਡੀ ਦਾ ਕੋਈ ਅੰਗ ਨਹੀਂ ਜਿੱਥੇ ਕਰੰਟ ਨਾ ਮਾਰਿਆ ਹੋਵੇ, ਸਿਰ ਤੋਂ ਲੈ ਕੇ ਪੈਰ ਤੱਕ ਕੋਈ ਇਹੋ ਜਿਹੀ ਥਾਂ ਨਹੀਂ ਜਿੱਥੇ ਕਰੰਟ ਨਾ ਵੱਜਿਆ ਹੋਵੇ। ਸਾਡੇ ਕੋਲ ਡਾਇਗਰਾਮੈਟਿਕ ਰਿਪੋਰਟ ਵੀ ਹੈ, ਕੁਛ ਚੀਜ਼ਾਂ ਮੈਂ ਆਪਣੇ ਦਰਸ਼ਕਾਂ ਨੂੰ ਨਹੀਂ ਦਿਖਾ ਸਕਦੀ, ਤੁਹਾਨੂੰ ਦਿਖਾ ਦਿੰਦੀ ਹਾਂ, ਤੁਸੀਂ ਦੱਸ ਦਿਓ
ਜੀ
ਜਿੰਨੇ ਟਾਈਮ ਕਰੰਟ ਵੱਜੇ ਆ, ਅੱਖਾਂ ਚ 13 ਵਾਰ, ਪ੍ਰਾਈਵੇਟ ਆਰਗਨ ਚ 13 ਵਾਰ, ਲੱਤ ਚ 5 ਵਾਰ, ਰਾਈਟ ਤੇ 14 ਵਾਰ, ਸਿਰ ਦੇ ਉੱਪਰ 17 ਵਾਰ
ਜੀ ਵਾਰ ਕਰੰਟ ਆਇਆ
ਜੀ ਹਾਂ, ਰਿਪੋਰਟ ਹੈ ਜੀ, ਬਿਲਕੁਲ ਰਿਪੋਰਟ ਹੈ, ਡਾਇਗ੍ਰਾਮ ਬਣਿਆ ਹੋਇਆ ਦੇਖੋ, ਮਤਲਬ ਸਰੀਰ ਦਾ ਕੋਈ ਅੰਗ ਨੀ ਜਿੱਥੇ ਕਰੰਟ ਨਾਲ ਅਟੈਕ ਨਾ ਹੋਇਆ ਹੋਵੇ, ਪਤਾ ਨੀ ਉਹਨਾਂ ਨੇ ਕਿਵੇਂ ਬਰਦਾਸ਼ਤ ਕੀਤਾ ਹੋਣਾ, ਸੋਚ ਕੇ ਵੀ ਖੌਫ ਆਉਂਦਾ, ਡਰ ਆਉਂਦਾ ਵੀ ਇੱਕ ਬੰਦਾ ਇੱਕ ਕਰੰਟ ਵੀ ਲੱਗ ਜਾਂਦਾ ਨਾ ਸਾਨੂੰ ਘਰੇ, ਸਾਡੀ ਰੂਹ ਕੰਬ ਜਾਂਦੀ ਹੈ, ਸੋਚੋ ਉਹਨਾਂ ਨੂੰ ਕਿਸ ਕਦਰ ਕਿੰਨਾ ਟੋਰਚਰ ਕੀਤਾ ਹੋਣਾ, ਕਿੱਥੇ ਕਿੱਥੇ ਕਰੰਟ ਦਿੱਤਾ ਹੋਣਾ, ਕੀ ਕੁਛ ਨੀ ਕਿਹਾ ਹੋਣਾ, ਕਿੰਨਾ ਟੋਰਚਰ ਕੀਤਾ ਹੋਣਾ
ਜੀ। ਪਰ ਪੁਲਿਸ ਤਾਂ ਪਿਛਲੇ ਦਿਨਾਂ ਤੋਂ ਇਹੀ ਕਹਿ ਰਹੀ ਹੈ ਕਿ ਨਹੀਂ ਜੀ, ਇਹਦੀ ਅਜੇ ਇਨਕੁਆਇਰੀ ਹੋਏਗੀ, ਇਹ ਐਕਸੀਡੈਂਟ ਕੇਸ ਹੈ।
ਐਕਸੀਡੈਂਟ ਕੀ? ਐਕਸੀਡੈਂਟ ਕਰੰਟ ਵੱਜਦਾ ਜੀ। ਐਕਸੀਡੈਂਟ ਤੁਸੀਂ ਕਾਰ ਦੀ ਫੋਟੋ ਪਹਿਲਾਂ ਵੀ ਤੁਹਾਡੇ ਕੋਲ ਆਈ ਥਿੰਕ ਵੀਡੀਓ ਰਾਹੀਂ, ਮੈਂ ਤੁਹਾਨੂੰ ਫੋਟੋ ਦੂੰਗੀ, ਤੁਸੀਂ ਪਲੀਜ਼ ਅਟੈਚ ਕਰ ਦਿਓ ਕਾਰ ਦੀ ਫੋਟੋ। ਕਾਰ ਦੇ ਵਿੱਚ ਸਿੰਪਲ ਛੋਟਾ ਜਿਹਾ ਹੋਲ ਹੈ ਜਿਹਦੇ ਤੱਕ ਨਰਿੰਦਰ ਜੀ ਦਾ ਸਿਰ ਵੀ ਨੀ ਪਹੁੰਚਦਾ। ਇੱਕ ਸਰਦਾਰ ਬੰਦੇ ਨੇ ਹਮੇਸ਼ਾ ਪੱਗ ਬੰਨੀ ਹੁੰਦੀ ਹੈ, ਉਹਨਾਂ ਦਾ ਸਿਰ ਕਦੇ ਵੀ ਨੀ ਡੈਮੇਜ ਹੁੰਦਾ, ਤੁਸੀਂ ਮੇਰੀ ਗੱਲ ਨਾਲ ਮੰਨੋਗੇ। ਜਦੋਂ ਪੱਗ ਬੰਨੀ ਵੀ ਹੈ, ਸਿਰ ਕਦੇ ਡੈਮੇਜ ਨੀ ਹੁੰਦਾ, ਸਿਰ ਦੀ ਚੋਟ ਕਦੇ ਨੀ ਲੱਗਦੀ, ਤੇ ਸਿਰ ਦੇ ਉੱਪਰ ਇੰਨਾ ਡੈਮੇਜ ਹੈ, ਬਾਲਾਂ ਦੇ ਵਿੱਚ 17 ਵਾਰ ਕਰੰਟ ਲੱਗੇ ਹੋਏ ਸਿਰ ਤੇ, ਕਰੰਟ ਕਦੇ ਵੀ ਐਕਸੀਡੈਂਟ ਤੇ ਕਰੰਟ ਲੱਗਦੇ ਨੀ, ਤੇ ਰਿਪੋਰਟ ਹੈ, ਪੋਸਟਮਾਰਟਮ ਦੀ ਰਿਪੋਰਟ ਹੈ, ਜਿੱਥੇ ਬਕਾਇਦਾ ਨੰਬਰ ਤੇ ਲਿਖੇ ਹੋਏ ਕਿੰਨੀ ਕਿੰਨੀ ਵਾਰ ਕਰੰਟ ਵੱਜਿਆ। ਮੈਂ ਦੁਬਾਰਾ ਦਿਖਾ ਦਿੰਦੀ ਹਾਂ, ਨੰਬਰਸ ਨੇ, ਤੁਸੀਂ ਨੰਬਰਸ ਦੇਖ ਲਓ ਕਿੰਨੀ ਕਿੰਨੀ ਵਾਰ ਇੱਕ ਇੱਕ ਔਰਗਨ ਦੇ ਉੱਪਰ, ਇਵਨ ਇਹ ਵੀ ਲਿਖਿਆ ਕਿ ਰੈਡਿਸ਼ ਮਾਰਕ, ਬਲੈਕਿਸ਼ ਮਾਰਕ, ਮਤਲਬ ਕਿੰਨੀ ਫ੍ਰੀਕੁਐਂਸੀ ਨਾਲ ਮਾਰਕ ਕੀਤਾ ਗਿਆ, ਕਿੰਨੀ ਵਾਰ ਕੀਤਾ ਗਿਆ, ਉਹ ਚੀਜ਼ ਸਭ ਸਾਡੇ ਸਾਹਮਣੇ ਹੈ। ਮਤਲਬ ਜਿੰਨਾ ਅਸੀਂ ਸੋਚਿਆ ਸੀ ਉਸ ਤੋਂ ਵੀ ਕਈ ਗੁਣਾ ਖੌਫਨਾਕ ਮੌਤ ਦਿੱਤੀ ਹੈ ਪੁਲਿਸ ਨੇ
ਜੀ,
ਸਰਾਸਰ ਗੁੰਡਾਗਰਦੀ ਹੈ ਪੁਲਿਸ ਦੀ
ਜੀ,
ਤਾਂ ਇਸ ਚੀਜ਼ ਦਾ ਅਸੀਂ ਬਹੁਤ ਹੀ ਵਿਰੋਧ ਕਰਦੇ ਹਾਂ, ਸਾਰੇ ਕਰਦੇ ਆ, ਅਸੀਂ ਤਾਂ ਕਰ ਹੀ ਰਹੇ ਹਾਂ, ਸਾਡਾ ਤਾਂ ਕਰਦਾ ਇਨਸਾਨ ਸੀ
ਜੀ।
ਮੈਂ ਸਾਰਿਆਂ ਨੂੰ ਇਹ ਅਪੀਲ ਕਰੂੰਗੀ, ਤੁਸੀਂ ਪਲੀਜ਼ ਵਾਹਿਗੁਰੂ ਅੱਗੇ ਅਰਦਾਸ ਕਰੋ ਕਿ ਨਰਿੰਦਰਦੀਪ ਨੂੰ ਜਸਟਿਸ ਮਿਲਿਆ ਜਾਵੇ ਜਲਦ ਤੋਂ ਜਲਦ।
ਭੈਣ ਜੀ, ਜਿਸ ਤਰ੍ਹਾਂ ਅੱਜ ਦਰਜਨਾ ਜਥੇਬੰਦੀਆਂ ਇੱਥੇ ਗੋਨੇਆਣੇ ਦੇ ਵਿੱਚ ਇਕੱਠੀਆਂ ਹੋਈਆਂ ਤੁਹਾਡੀ ਸਪੋਰਟ ਦੇ ਵਿੱਚ, ਧੱਕੇ ਜਬਰ ਦੇ ਖਿਲਾਫ ਆਵਾਜ਼ ਉਠਾਉਣ ਦੇ ਲਈ, ਤਾਂ ਅੱਜ ਕੋਈ ਲੱਗਦਾ ਤੁਹਾਨੂੰ ਉਮੀਦ ਕਿ ਜਿਸ ਤਰ੍ਹਾਂ ਦਰਜਨਾ ਕਿਸਾਨ ਜਥੇਬੰਦੀਆਂ, ਮਜ਼ਦੂਰ ਜਥੇਬੰਦੀਆਂ, ਮੁਲਾਜ਼ਮਾਂ ਦੀਆਂ ਜਥੇਬੰਦੀਆਂ ਇਸ ਜਬਰ ਦੇ ਖਿਲਾਫ ਆਈਆਂ ਨੇ, ਕਿ ਆਉਣ ਵਾਲੇ ਦਿਨਾਂ ਚ ਇਹ ਜਿਹੜੀ ਲੜਾਈ ਆ ਇਹ ਵੱਡੀ ਲਹਿਰ ਬਣੇਗੀ?
ਜਥੇਬੰਦੀਆਂ ਆਈਆਂ, ਇਹ ਜੋ ਅਸੀਂ ਕਰ ਰਹੇ ਉਹ ਮਜ਼ਾਕ ਨਹੀਂ ਹੈ, ਪੁਲਿਸ ਹਲੇ ਵੀ ਇਸ ਚੀਜ਼ ਨੂੰ ਮਜ਼ਾਕ ਸਮਝ ਰਹੀ ਹੈ। ਐਕਸੀਡੈਂਟ ਇਜ਼ ਨੋਟ ਅ ਜੋਕ, ਮੈਂ ਤੁਹਾਨੂੰ ਸਾਰੇ ਪੁਲਿਸ ਵਾਲਿਆਂ ਨੂੰ ਇਹ ਕਹਿਣਾ ਚਾਹੁੰਦੀ ਹਾਂ, ਐਕਸੀਡੈਂਟ ਬੰਦਾ ਪ੍ਰੋਸੈਸ ਕਰ ਲੈਂਦਾ, ਬੰਦਾ ਆਪਦੇ ਆਪ ਨੂੰ ਸੰਭਾਲ ਲੈਂਦਾ ਕਿ ਠੀਕ ਹੈ ਰੱਬ ਦਾ ਭਾਣਾ ਸੀ ਵਰਤ ਗਿਆ, ਬੰਦਾ ਜਿਵੇਂ ਤਿਵੇਂ ਬਰਦਾਸ਼ਤ ਕਰ ਲੈਂਦਾ। ਬਟ ਡੈਡ ਬੋਡੀ ਜੋ ਅਸੀਂ ਦੇਖੀ ਹੈ, ਜੋ ਸਾਨੂੰ ਸ਼ੱਕ ਸੀ, ਜੋ ਅਸੀਂ ਵਰਬਲ ਕਮਿਊਨੀਕੇਸ਼ਨ ਡਾਕਟਰ ਨੇ ਕੀਤਾ, ਰਿਪੋਰਟ ਹੈ ਜੀ ਸਾਡੇ ਕੋਲੇ, ਅਸੀਂ ਇਹਨਾਂ ਨੂੰ ਰਿਪੋਰਟ ਦਿਖਾਈ ਹੈ ਆਪਣੀ, ਸਾਡੀ ਰਿਪੋਰਟ ਬਹੁਤ ਸਾਰੇ ਚੈਨਲਸ ਤੇ ਵਾਇਰਲ ਹੋ ਰਹੀ ਹੈ ਹੁਣ ਵੀ, ਤਾਂ ਉਸ ਬੇਸ ਉਹ ਵੀ ਸਭ ਦੇਖ ਕੇ ਸੁਣ ਕੇ, ਸਾਡਾ ਸੱਚ ਸੁਣ ਕੇ ਹੀ ਜਥੇਬੰਦੀਆਂ ਸਾਡੇ ਨਾਲ ਜੁੜੀਆਂ ਕਿ ਐਕਸੀਡੈਂਟ ਨਹੀਂ ਹੈ, ਇਹ ਇਲੈਕਟ੍ਰਿਕ ਸ਼ੌਕ ਹੈ, ਇਹ ਫੁੱਲੀ ਪਲੈਨਡ ਮਰਡਰ ਸੀ ਜੋ ਸੀਏ ਸਟਾਫ 2 ਵੱਲੋਂ ਹੋਇਆ।
ਔਰ ਹੁਣ ਜਥੇਬੰਦੀਆਂ ਨੇ ਅੱਜ ਇੱਥੇ ਕੀ ਐਲਾਨ ਕੀਤਾ ਹੈ ਜੀ ਅਗਲੇ ਐਕਸ਼ਨ ਦਾ?
ਉਹ ਅਸੀਂ ਹਲੇ ਕਿਸੇ ਨਤੀਜੇ ਤੇ ਨਹੀਂ ਪਹੁੰਚੇ, ਮੀਟਿੰਗ ਚੱਲ ਰਹੀ ਹੈ, ਮੈਂ ਮੀਟਿੰਗ ਚ ਉੱਠ ਕੇ ਜਸਟ ਮੈਂ ਪਾਣੀ ਪੀਣ ਆਈ ਸੀ।
ਨਹੀਂ ਪਰ ਇੱਕ ਐਲਾਨ ਤਾਂ ਕੀਤਾ ਹੈ ਕਿ ਕੱਲ ਨੂੰ ਗੋਨੇਆਣਾ ਸ਼ਹਿਰ
ਚੱਲ ਰਿਹਾ, ਐਗਜੈਕਟਲੀ ਉਹ ਹੋ ਰਿਹਾ, ਬਸ ਕੱਲ ਪਹਿਲਾ ਕਦਮ ਸਾਡਾ ਇਹ ਹੈ ਕਿ ਕੱਲ ਅਸੀਂ ਗੋਨੇਆਣਾ ਮੰਡੀ ਬੰਦ ਕਰ ਰਹੇ ਹਾਂ
ਜੀ,
ਸਾਡੀ ਗੋਨੇਆਣਾ ਮੰਡੀ ਸਾਡੇ ਨਾਲ ਹੈ, ਸਾਡੇ ਜਥੇਬੰਦੀ ਜਿੰਨੇ ਵੀ ਨੇ ਸਾਰੇ ਜੋ ਜਸਟਿਸ ਲਈ ਲੜ ਰਹੇ ਨੇ, ਇਨਸਾਫ਼ ਲਈ ਲੜ ਰਹੇ ਨੇ, ਲੋਕ ਜੁੜੇ ਨੇ, ਸਭ ਸਾਡੇ ਨਾਲ ਨੇ, ਅਸੀਂ ਇਸ ਚੀਜ਼ ਲਈ ਲੜਾਂਗੇ ਤੇ ਕੱਲ ਮੰਡੀ ਬੰਦ ਹੈ, ਦਿਸ ਇਜ਼ ਫੋਰ ਸ਼ੋਰ।
ਕੋਈ ਸਰਕਾਰ ਵੱਲੋਂ ਹੁਣ ਤੱਕ ਤੁਹਾਡੇ ਨਾਲ ਕੰਟੈਕਟ ਕੀਤਾ ਗਿਆ, ਭਗਵੰਤ ਮਾਨ ਵੱਲੋਂ ਜਾਂ ਕਿਸੇ MLA ਵੱਲੋਂ ਜਾਂ ਕਿਸੇ ਨੇ ਕੋਈ ਇਸ ਧੱਕੇ ਦੇ ਖਿਲਾਫ ਤੁਹਾਡੇ ਨਾਲ, ਤੁਹਾਡੇ ਘਰ ਕੋਈ ਸਰਕਾਰ ਦੇ ਨੁਮਾਇੰਦੇ ਆਏ ਹੋਣ?
ਕੋਈ ਵੀ ਪੋਲੀਟੀਕਲ ਪਾਰਟੀ ਸਭ ਨੇ ਮੌਨ ਵਰਤ ਧਾਰਨ ਕਰ ਲਿਆ, ਜਿਹਦੇ ਦਾ ਐਕਸੀਡੈਂਟ ਹੋਇਆ, ਜਿਹਦੇ ਦੀ ਮੀਡੀਆ ਅਪਰੋਚ ਕਰ ਰਹੀ ਹੈ, ਮੈਂ ਹਰ ਕਿਸੇ ਨੂੰ, ਹਰ ਪੋਲੀਟੀਕਲ ਪਾਰਟੀ ਨੂੰ ਅਪਰੋਚ ਕਰ ਰਹੀ ਹਾਂ ਕਿ ਆ ਕੇ ਸਾਡੀ ਗੱਲ ਤਾਂ ਸੁਣੋ, ਮੈਂ ਪੋਲੀਟੀਕਲ ਪਾਰਟੀ ਨੂੰ ਨੀ ਮੈਂ ਕਰ ਰਹੀ, ਮੈਂ ਕਹਿ ਰਹੀ ਐਟਲੀਸਟ ਜਸਟਿਸ ਲਈ ਆਓ, ਇਨਸਾਫ ਲਈ ਆਓ, ਸਾਡੀ ਗੱਲ ਸੁਣੋ, ਸਾਡੇ ਨਾਲ ਆਹ ਹੋ ਗਿਆ, ਅੱਜ ਸਾਡੇ ਨਾਲ ਹੋਇਆ, ਕੱਲ ਤੁਹਾਡੇ ਨਾਲ ਵੀ ਹੋ ਸਕਦਾ, ਆਪਣੀ ਯੂਥ ਕਿੱਧਰ ਜਾ ਰਹੀ ਹੈ, ਇਹ ਪਿਕਚਰ ਵਾਂਗੂ ਉੜਤਾ ਪੰਜਾਬ, ਇਹ ਸੱਚੀ ਪੰਜਾਬ ਮੈਨੂੰ ਉੜਦਾ ਹੀ ਨਜ਼ਰ ਆ ਰਿਹਾ। ਆਏ ਨਾ ਹੋਵੇ ਕਿ ਬੱਚਾ ਬੱਚਾ ਏਦਾਂ ਹੀ ਮਰਦਾ ਰਹੇ, ਅੱਜ ਇੱਕ ਹੋਰ ਕੇਸ ਸਾਹਮਣੇ ਆਇਆ ਜਿਹੜਾ 26 ਤਰੀਕ ਨੂੰ ਮੌਤ ਹੋਈ ਹੈ, ਪੁਲਿਸ ਨੇ ਮਾਰਿਆ ਉਹਨਾਂ ਨੂੰ ਵੀ, ਆਹ ਤਾਂ ਰੋਜ਼ ਦਾ ਕੰਮ ਹੋ ਗਿਆ ਇਹਨਾਂ ਦਾ, ਆਹ ਕੀ ਗੁੰਡਾਗਰਦੀ ਲਈ ਹੈ ਪੁਲਿਸ ਨੇ, ਇਸ ਚੀਜ਼ ਨੂੰ ਬੰਦ ਕਰਨਾ ਹੀ ਹੋਊਗਾ ਜਲਦੀ, ਵਰਨਾ ਇਹਨਾਂ ਦੀ ਆਦਤ ਬਣ ਜਾਣੀ ਹੈ, ਇਹ ਰੋਜ਼ ਦੇ ਕੰਮ ਬਣ ਜਾਣਾ।
ਪਿਛਲੇ ਦਿਨੀ ਇੱਕ ਕਰਨਲ ਨੂੰ ਫੌਜ ਦੇ ਵੱਡੇ ਅਫਸਰ ਨੂੰ ਪਟਿਆਲਾ ਦੇ ਵਿੱਚ ਕੁੱਟਮਾਰ ਦਾ ਮਾਮਲਾ ਆਇਆ ਜਿਹੜਾ ਪੁਲਿਸ ਨੇ ਇਸ ਤਰ੍ਹਾਂ ਕੀਤਾ, ਉਹ ਚੱਲ ਰਿਹਾ। ਉਸ ਤੋਂ ਬਾਅਦ ਪੂਰੇ ਪੰਜਾਬ ਚੋਂ ਕਿੰਨੇ ਸਾਰੇ ਮਾਮਲੇ ਆਏ। ਇਹ ਭੈਣ ਖੜੀ ਹੈ ਜਿਉਣ ਵਾਲਾ ਪਿੰਡ ਤੋਂ, ਇਹ ਕਹਿ ਰਹੀ ਹੈ ਕਿ ਮੇਰੇ ਭਰਾ ਨੂੰ ਏਦਾਂ ਖੋ ਖੋ ਕੇ ਕੁੱਟ ਕੁੱਟ ਕੇ ਮਾਰ ਦਿੱਤਾ ਗਿਆ। ਤਾਂ ਇਹ ਵਰਤਾਰਾ ਕਿਉਂ ਹੋ ਰਿਹਾ ਜੀ? ਅੱਜ
ਮੈਨੂੰ ਇਹ ਸਮਝ ਨਹੀਂ ਆਉਂਦੀ ਪੁਲਿਸ ਦਾ ਮਤਲਬ ਕੀ ਹੈ, ਜੋ ਅਸੀਂ ਬਚਪਨ ਚ ਪੜ੍ਹਦੇ ਰਹੇ ਹਾਂ ਵੀ ਇਹ ਤਾਂ ਰਕਸ਼ਕ ਨੇ ਸਾਡੇ। ਬੱਚਾ ਮੇਰਾ ਬੋਲਦਾ ਪੁਲਿਸ, ਪੁਲਿਸ ਤੋਂ ਹਮਾਰੀ ਟੀਚਰ ਬੋਲਤੀ ਅੱਛੀ ਹੋਤੀ ਹੈ, ਮੇਰਾ ਬੱਚਾ ਇਹ ਬੋਲਦਾ। ਪਰ ਜਦੋਂ ਉਹਨੂੰ ਇਹ ਦੱਸਿਆ ਕਿ ਪੁਲਿਸ ਨੇ ਮਾਰਿਆ ਤਾਂ ਪੁਲਿਸ ਦੇ ਕੇ ਭੱਜਦਾ ਹੈ ਉਹ। ਇੱਕ ਇਹ ਡਰ ਜਿਹੜਾ ਜੋ ਵੀ ਇਹ ਕਰਨਾ ਚਾਹ ਰਹੇ ਹੈ, ਜੋ ਵੀ ਇਹਨਾਂ ਨੂੰ ਪੁਲਿਸ ਆਪਣਾ ਰਾਜ ਚਲਾਉਣਾ ਚਾਹ ਰਹੀ ਹੈ, ਸਿਸਟਮ ਨੂੰ ਫੋਲੋ ਹੀ ਨਹੀਂ ਕਰ ਰਹੇ। ਕੋਈ ਤੁਸੀਂ ਖੁਦ ਹੀ ਸਿਸਟਮ ਬਣਾਉਂਦੇ ਹੋ, ਤੁਸੀਂ ਖੁਦ ਹੀ ਸਿਸਟਮ ਨੂੰ ਫੇਲ ਕਰਦੇ ਹੋ। ਅਸੀਂ ਲੋਕ ਅਸੀਂ ਕਿੱਧਰ ਜਾਈਏ, ਕਿਹਨੂੰ ਅਸੀਂ ਆਪਣੀ ਦੁਹਾਈ ਲਾਈਏ? ਰਕਸ਼ਕ ਹੀ ਪਕਸ਼ਕ ਬਣ ਚੁੱਕੇ ਅੱਜ ਅਸੀਂ। ਆਮ ਆਦਮੀ ਪਾਰਟੀ ਤੁਸੀਂ ਨਾਮ ਰੱਖ ਲਿਆ, ਆਮ ਆਦਮੀ ਪਾਰਟੀ ਕੀ ਇਹ ਨਾਮ ਸਹੀ ਹੈ ਤੁਹਾਡਾ? ਆਮ ਆਦਮੀ ਪਾਰਟੀ ਤੁਸੀਂ ਆਮ ਆਦਮੀ ਪਾਰਟੀ ਨੂੰ ਟੋਰਚਰ ਕਰ ਰਹੇ ਹੋ, ਆਮ ਆਦਮੀ ਨੂੰ ਟੋਰਚਰ ਕਰ ਰਹੇ ਹੋ ਉਹਨਾਂ ਨੂੰ ਮਾਰ ਮਾਰ ਕੇ, ਕੀ ਸਹੀ ਹੈ? ਤੁਸੀਂ ਆਪਣੇ ਨਾਮ ਤੋਂ ਕੀ ਤੁਸੀਂ ਖੁਦ ਕਹਿੰਦੇ ਹੋ ਕਿ ਜਸਟੀਫਾਈਡ ਹੈ ਨਾਮ ਤੁਹਾਡਾ? ਪਹਿਲਾਂ ਅਸੀਂ ਬਹੁਤ ਵਿਸ਼ਵਾਸ ਕਰਕੇ ਤੁਹਾਨੂੰ ਵੋਟ ਪਾਈ, ਵਿਸ਼ਵਾਸ ਕਰਕੇ ਸਾਡੀ ਸਾਰੀ ਗੁਣਿਆਣਾ ਮੰਡੀ ਨੇ ਤੁਹਾਨੂੰ ਸਮਰਥਨ ਦਿੱਤਾ, ਅਸੀਂ ਸਾਰਿਆਂ ਨੇ ਝਾੜੂ ਚੱਕੇ, ਸਾਰਿਆਂ ਨੇ ਝਾੜੂ ਫੇਰੇ। ਹੁਣ ਲੱਗਦਾ ਸਾਨੂੰ ਇੱਕ ਵਾਰ ਫੇਰ ਸਾਡੀ ਅੰਤਰਾਤਮਾ ਜਿਸ ਨੂੰ ਤੁਸੀਂ ਦੁਖਾ ਰਹੇ ਹੋ, ਮੈਨੂੰ ਲੱਗਦਾ ਸਾਨੂੰ ਸਾਰਿਆਂ ਨੂੰ ਫੇਰ ਇਕੱਠਾ ਹੋ ਕੇ ਝਾੜੂ ਚੱਕਣਾ ਪੈਣਾ ਦੁਬਾਰਾ, ਪਰ ਤੁਹਾਡੇ ਖਿਲਾਫ, ਤੁਹਾਡੇ ਨਾਲ ਨਹੀਂ
ਜੀ। ਭੈਣ ਜੀ ਤੁਹਾਡੇ ਭਰਾ ਨੂੰ ਵੀ ਜਿਵੇਂ ਭੈਣ ਦੱਸ ਰਹੇ ਇਸ ਤਰ੍ਹਾਂ ਪੁਲਿਸ ਨੇ ਕੁੱਟਿਆ ਕਿ
ਇਹ ਜੀ ਗੱਲਬਾਤ ਤੁਹਾਨੂੰ ਸੁਣਾਈ ਹੈ, ਉਹ ਜਿਹੜਾ ਨੌਜਵਾਨ ਟੀਚਰ ਸੀ ਨਰਿੰਦਰ ਉਹਦੀ ਪਤਨੀ ਦੀ ਹਨਾ, ਤੇ ਇੱਥੋਂ ਤੁਸੀਂ ਅੰਦਾਜ਼ਾ ਲਾ ਲਓ ਜੀ ਪੁਲਿਸ ਦਾ ਜਿਹੜਾ ਤਸ਼ੱਦਦ ਆ ਉਹ ਕਿੱਥੋਂ ਤੱਕ ਪਹੁੰਚਿਆ ਹੋਇਆ। ਜਦੋਂ ਕੋਈ ਬੰਦਾ ਕਾਨੂੰਨ ਨੂੰ ਆਪਦੇ ਹੱਥ ਚ ਲੈ ਲੇ ਹਨਾ, ਮਨੁੱਖੀ ਜਾਨ ਬੜੀ ਕੀਮਤੀ ਆ ਜੀ, ਤੇ ਪੁਲਿਸ ਵਾਲੇ ਇਸ ਤਰ੍ਹਾਂ ਹੀ ਕਰਦੇ ਨੇ ਜੀ, ਉਥੋਂ ਦੇ ਲੋਕ ਸੁਧਰ ਨਹੀਂ ਸਕਦੇ। ਮੈਂ ਹੈਰਾਨ ਸਾਡੇ ਲੋਕਾਂ ਦੇ ਕੇ ਨਹੀਂ ਹੁੰਦਾ, ਪਤਾ ਕੀ ਕਹਿਣਗੇ? ਕਹਿਣਗੇ ਜੀ ਇੱਥੇ ਜੇ ਸਿਸਟਮ ਨਹੀਂ ਸੁਧਰਦਾ ਤੇ ਪੰਜਾਬ ਪੁਲਿਸ ਨੂੰ ਬੁਲਾ ਲਓ। ਆਮ ਹੀ ਕਹਿੰਦੇ ਨੇ ਸਾਡੇ ਲੋਕ, ਮਜ਼ਾਕ ਚ ਕਹਿੰਦੇ ਨੇ, ਪਰ ਕਈ ਵਾਰੀ ਮੈਂ ਕਹਿੰਦੇ ਸੁਣਿਆ ਉਹ ਭਾਈ ਉਥੋਂ ਵਾਲੀ ਪੁਲਿਸ ਨੂੰ ਇੱਥੇ ਕਿਉਂ ਬੁਲਾਉਣਾ, ਜੇ ਤੁਹਾਡਾ ਛਿੱਤਰ ਛੁੱਤਰ ਖਾਣ ਨੂੰ ਜੀ ਕਰਦਾ ਨਾ ਫਿਰ ਤੁਸੀਂ ਚਲੇ ਜਾਇਆ ਕਰੋ ਉੱਥੇ, ਹੈਨਾ? ਮੈਂ ਬਹੁਤ ਵਾਰ ਲੋਕਾਂ ਨੂੰ ਸੁਣਿਆ, ਗੁੱਸਾ ਆਉਂਦਾ, ਕੀ ਕਰੀਏ ਫਿਰ ਹਨਾ। ਛੋਟੀ ਜਿਹੀ ਬ੍ਰੇਕ ਤੋਂ ਬਾਅਦ ਵਾਪਸ ਆਉਂਦੇ ਹਾਂ।
Pizza Depot is turning 25 and we're throwing the biggest celebration yet.
For 25 years, Pizza Depot has been serving up the best pizzas and mouth-watering wings in town. And now it's time to celebrate with you.
Get ready for amazing deals, epic giveaways and a chance to win incredible prizes.
Download the Pizza Depot app now and you could win a dream trip to Mexico, iPhones, smartwatches, TVs and much more.
Download the Pizza Depot app and order a large pizza with two toppings for only $9.25 on April 13th, 2025.
ਓਏ ਵਿਆਹ ਤਾਂ ਸਾਡੇ ਜ਼ਮਾਨੇ ਚ ਹੁੰਦੇ ਸੀ, ਸਾਰੇ ਪਰਿਵਾਰ ਨੇ ਇਕੱਠਾ ਹੋਣਾ, ਰੌਣਕਾਂ ਲੱਗਣੀਆਂ, ਖੁੱਲਾ ਖਾਣਾ ਪੀਣਾ ਤੇ ਘਰ ਦੁਲਹਨ ਵਾਂਗ ਸਜਾਉਣਾ।
ਓਏ ਬੇਬੇ ਤੇਰੀ ਪੋਤੀ ਦਾ ਵਿਆਹ ਵੀ ਏਦਾਂ ਹੀ ਸਪਰੈਂਜਾ ਬੈਂਕੁਟ ਹਾਲ ਚ ਠਾਠ ਬਾਠ ਨਾਲ ਹੋਊ।
ਆਪਣੀਆਂ ਛੋਟੀਆਂ ਵੱਡੀਆਂ ਖੁਸ਼ੀਆਂ ਦੇ ਜਸ਼ਨ ਮਨਾਓ, ਸਪਰੈਂਜਾ ਬੈਂਕੁਟ ਹਾਲ ਆਓ। ਹਰ ਤਰ੍ਹਾਂ ਦੀ ਵੈਡਿੰਗ ਸੈਰਾਮਨੀਜ਼, ਰਿਸੈਪਸ਼ਨਸ, ਪ੍ਰੀ ਵੈਡਿੰਗ ਫੰਕਸ਼ਨਸ, ਐਨੀਵਰਸਰੀਜ਼, ਬਰਥਡੇਜ਼, ਕਾਰਪੋਰੇਟ ਇਵੈਂਟਸ। ਤੁਸੀਂ ਆਪਣੀ ਪਸੰਦ ਦਾ ਕੇਟਰਿੰਗ ਪੈਕੇਜ ਵੀ ਬਣਾ ਸਕਦੇ ਹੋ। 2000 ਮਹਿਮਾਨਾਂ ਦੀ ਕੈਪੈਸਿਟੀ ਵਾਲਾ ਹਾਲ, ਸਪਰੈਂਜਾ ਬੈਂਕੁਟ ਹਾਲ, 510 ਡੀਅਰਹਰਸਟ ਡਰਾਈਵ, ਬ੍ਰੈਂਪਟਨ। ਕਾਲ ਕਰੋ 905-793-3458, 905-793-3458।
ਓ ਬੱਲੇ ਬੱਲੇ ਬਈ, ਇਹ ਤਾਂ ਕਮਾਲ ਕਰਤੀ, ਏਡੀ ਵੱਡੀ ਸ਼ੋਪ ਬਣਾ ਲਈ।
ਘਰ, ਦਫ਼ਤਰ, ਕਮਰਸ਼ੀਅਲ ਪਲਾਜ਼ਾ ਜਾਂ ਟਾਊਨ ਹਾਊਸ ਦੀ ਵਧੀਆ ਕੰਸਟਰਕਸ਼ਨ ਵਾਜਿਬ ਰੇਟਾਂ ਤੇ ਕਰਵਾਉਣ ਲਈ ਯਾਦ ਰੱਖੋ ਇੱਕ ਹੀ ਨਾਮ, ਸਰਵ ਲੋ ਕੰਸਟਰਕਸ਼ਨ।
ਹਰ ਤਰ੍ਹਾਂ ਦੀ ਕੰਸਟਰਕਸ਼ਨ ਦੇ ਵਧੀਆ ਕੰਮ ਲਈ ਅੱਜ ਹੀ ਕਾਲ ਕਰੋ ਸਰਵ ਲੋ ਕੰਸਟਰਕਸ਼ਨ, 410-841-0478, 416-841-0478, ਸਰਵ ਲੋ ਕੰਸਟਰਕਸ਼ਨ।
ਇੱਕ ਵਾਰੀ ਫਿਰ ਨਿੱਘਾ ਸਵਾਗਤ ਜੀ ਤੁਹਾਡਾ ਸਾਡੇ ਅੱਜ ਦੇ ਪ੍ਰੋਗਰਾਮ ਨੂੰ। ਹਰਪ੍ਰੀਤ ਮੰਡ ਜਿਹੜੇ HVAC ਟੈਕਨੀਸ਼ੀਅਨ ਨੇ ਉਹ ਸਪਾਂਸਰ ਕਰਦੇ ਨੇ ਜੀ। ਨੰਬਰ 647-218-1000, 647-218-1000, ਇਨ੍ਹਾਂ ਦਾ ਨੰਬਰ ਹੈ ਜੀ ਹਰਪ੍ਰੀਤ ਮੰਡ ਜੀ ਦਾ। AC ਨੂੰ ਕੋਈ ਪ੍ਰੋਬਲਮ ਆ ਗਈ ਹੈ, ਫਰਨੈਸ ਨੂੰ ਪ੍ਰੋਬਲਮ ਆ ਗਈ ਹੈ, ਹੌਟ ਵਾਟਰ ਟੈਂਕ ਨੂੰ ਪ੍ਰੋਬਲਮ ਆ ਗਈ ਹੈ, ਫਿਰ ਤੁਸੀਂ ਇਨ੍ਹਾਂ ਨੂੰ ਜ਼ਰੂਰ ਕਾਲ ਕਰ ਲਿਓ। ਅੱਜ ਕੱਲ੍ਹ ਟੈਕਨੀਸ਼ੀਅਨ ਬਿਜ਼ੀ ਬਹੁਤ ਨੇ, ਜੇ ਤੁਸੀਂ ਕਾਲ ਕਰਦੇ ਹੋ ਕਹਿ ਦਿੰਦਾ ਜੀ ਕੋਈ ਨਹੀਂ ਕੱਲ ਨੂੰ ਆਵਾਂਗੇ ਜੀ,
ਇਹਨਾਂ ਨੂੰ ਕਾਲ ਕਰੋ, ਇਹਨਾਂ ਦੀ ਟੀਮ ਹੈ ਜੀ ਪੂਰੀ ਟੈਕਨੀਸ਼ੀਅਨ ਦੀ, ਉਦੋਂ ਹੀ ਇਹ ਨਾਲ ਦੀ ਨਾਲ ਟੈਕਨੀਸ਼ੀਅਨ ਡਿਸਪੈਚ ਕਰ ਦੇਣਗੇ ਤੇ ਘੰਟੇ ਅੱਧੇ ਘੰਟੇ ਚ ਤੁਹਾਡਾ ਕੰਮ ਕਰਕੇ ਅਗਲੀ ਕੰਪਲੇਂਟ ਫੜ ਲੈਂਦੇ ਨੇ ਤੇ ਕੰਮ ਬੜਾ ਤਸੱਲੀ ਬਖਸ਼ ਕਰਦੇ ਨੇ ਜੀ ਇਹ। 647-218-1000 ਏਸੀ ਦੀ, ਫਰਨੈਸ ਦੀ, ਹੋਟ ਵਾਟਰ ਟੈਂਕ ਦੀ, ਕੋਈ ਗੈਸ ਲਾਈਨ ਦੀ ਪ੍ਰੋਬਲਮ ਆ ਗਈ ਹੈ, ਜ਼ਰੂਰ ਤਾਲਮੇਲ ਕਰਿਓ ਇਹਨਾਂ ਨਾਲ। ਅਮਨਦੀਪ ਕਪਲਾ ਆਸਰਾ ਲੋਇਰਸ ਵਾਲੇ ਸਿਰਫ ਰੀਅਲ ਅਸਟੇਟ ਕਲੋਜ਼ਿੰਗ ਦਾ ਕੰਮ ਕਰਦੇ ਨੇ ਦੋਸਤੋ, ਕੋਈ ਪ੍ਰੋਪਰਟੀ ਖਰੀਦੀ ਵੇਚੀ ਹੈ, ਘਰ ਲਿਆ, ਕੌਂਡੋ ਲਈ ਹੈ, ਇੰਡਸਟਰੀਅਲ ਕਮਰਸ਼ੀਅਲ ਪ੍ਰੋਪਰਟੀ ਹੈ, ਜ਼ਰੂਰ ਇਹਨਾਂ ਨਾਲ ਤੁਸੀਂ ਤਾਲਮੇਲ ਕਰ ਲਿਓ, ਆਪਣੇ ਕੰਮ ਦੇ ਵਿੱਚ ਪੂਰੇ ਮਾਹਰ ਨੇ। ਜਦੋਂ ਮੈਂ ਮਾਹਰ ਕਹਿੰਦਾ ਇਹਦਾ ਮਤਲਬ ਤੁਹਾਨੂੰ ਪ੍ਰੋਬਲਮ ਨਹੀਂ ਆਉਂਦੀ ਕਲੋਜ਼ਿੰਗ ਵਾਲੇ ਦਿਨ, ਬੜੀ ਸਮੂਥ ਕਲੋਜ਼ਿੰਗ ਹੁੰਦੀ ਹੈ, ਨਹੀਂ ਤਾਂ ਜਿਸ ਦਿਨ ਕਲੋਜ਼ਿੰਗ ਹੋਣੀ ਹੁੰਦੀ ਹੈ ਨਾ, ਤੇ ਜਿਵੇਂ ਪੰਜਾਬੀ ਚ ਕਹਿੰਦੇ ਉੱਪਰਲਾ ਸਾਹ ਉੱਪਰ ਤੇ ਥੱਲੇ ਵਾਲਾ ਸਾਹ ਥੱਲੇ, ਥੱਲੇ ਵਾਲਾ ਸਾਹ ਥੱਲੇ ਹੁੰਦਾ, ਫਿਕਰ ਹੁੰਦਾ, ਚਿੰਤਾ ਹੁੰਦੀ ਹੈ, ਪਤਾ ਨਹੀਂ ਕਲੋਜ਼ਿੰਗ ਹੋਊ, ਪਤਾ ਨਹੀਂ ਕੀ ਬਣੂਗਾ, ਤੇ ਕਈ ਵਾਰੀ ਹੁੰਦੀ ਵੀ ਨਹੀਂ ਕਲੋਜ਼ਿੰਗ, ਫਿਰ ਪ੍ਰੋਬਲਮ ਆ ਜਾਂਦੀ ਹੈ, ਸਮਾਨ ਪੈਕ ਕੀਤਾ ਉਵੇਂ ਟਰੱਕ ਚ ਪੈਕ ਕੀਤਾ ਰਹਿ ਜਾਂਦਾ। ਕਈ ਵਾਰੀ ਇਸ ਤਰ੍ਹਾਂ ਹੁੰਦਾ ਵੀ ਬਾਹਰ ਨੇ ਕੀ ਕੀਤਾ ਹੁੰਦਾ, ਉਹਨੇ ਘਰ ਲਿਆ ਹੁੰਦਾ, ਆਪਦਾ ਘਰ ਵੇਚਿਆ ਹੁੰਦਾ, ਆਪਦੇ ਵੇਚੇ ਹੋਏ ਘਰ ਦੀ ਕਲੋਜ਼ਿੰਗ ਹੋ ਜਾਂਦੀ ਹੈ ਤੇ ਅਗਲੇ ਘਰ ਦੀ ਕਲੋਜ਼ਿੰਗ ਹੁੰਦੀ ਨਹੀਂ, ਰੌਲਾ ਪੈ ਜਾਂਦਾ ਕੋਈ ਨਾ ਕੋਈ, ਤੇ ਫਿਰ ਸਮਾਨ ਲੱਦਿਆ ਹੋਇਆ ਸਟੋਰੇਜ ਦੇ ਵਿੱਚ ਤੇ ਆਪ ਹੋਟਲ ਮੋਟਲ ਦੇ ਵਿੱਚ, ਦੇਖ ਲਓ ਕਿੰਨੀਆਂ ਸਮੱਸਿਆਵਾਂ ਆਉਂਦੀਆਂ ਹਨਾ। ਇਸ ਕਰਕੇ ਮਾਹਰ ਲੋਇਰ ਕੋਲ ਜਾਇਆ ਕਰੋ ਜੀ, 905-456-2020 ਅਮਨਦੀਪ ਕਪਲਾ ਦਾ ਨੰਬਰ ਆਸਰਾ ਲੋਇਰਸ ਵਾਲੇ। ਇੱਕ ਸਾਡੇ ਦੋਸਤ ਨੇ ਜੀ ਦਲਵਿੰਦਰ ਸਿੰਘ, ਇਹ ਕੋਨੈਕਸ ਇੰਸ਼ੋਰੈਂਸ ਦੇ ਬ੍ਰੋਕਰ ਨੇ ਜੀ, ਕੋਨੈਕਸ ਇੰਸ਼ੋਰੈਂਸ, ਹੋਮ ਇੰਸ਼ੋਰੈਂਸ, ਆਟੋ ਇੰਸ਼ੋਰੈਂਸ, ਕਮਰਸ਼ੀਅਲ ਇੰਸ਼ੋਰੈਂਸ ਇਹ ਕਰਦੇ ਨੇ ਜੀ, ਤੇ ਕਈ ਵਾਰੀ ਤੁਹਾਨੂੰ ਜੇ ਤੁਹਾਡੀ ਕਾਰ ਹੈਗੀ ਤੁਹਾਡੇ ਕੋਲ ਜਾਂ ਦੋ ਕਾਰਾਂ ਨੇ, ਘਰ ਵੀ ਆ ਤੇ ਕਾਰ ਵੀ ਆ, ਤੇ ਫਿਰ ਇਹ ਪੈਕੇਜ ਦੇ ਦਿੰਦੇ ਨੇ, ਡਿਸਕਾਊਂਟ ਪੈਕੇਜ, ਮਲਟੀ ਵਹੀਕਲ ਡਿਸਕਾਊਂਟ। ਕਈ ਵਾਰੀ ਤੁਹਾਡੀ ਕਾਰ ਦੀ ਇੰਸ਼ੋਰੈਂਸ ਹੋ ਜਾਂਦੀ ਪਰ ਮਾਈਲੇਜ ਤੁਸੀਂ ਘੱਟ ਚਲਾਉਂਦੇ ਹੋ, ਤੇ ਇਹ ਫਿਰ ਲੋ ਮਾਈਲੇਜ ਡਿਸਕਾਊਂਟ ਦਿੰਦੇ ਨੇ ਜੀ, ਸਸਤੀ ਇੰਸ਼ੋਰੈਂਸ ਕਰਦੇ ਨੇ। ਕਹਿਣ ਦਾ ਮਤਲਬ ਅੱਜ ਕੱਲ੍ਹ ਇੰਸ਼ੋਰੈਂਸ ਰੇਟ ਬਹੁਤ ਨੇ ਜੀ, ਪਰ ਫਿਰ ਵੀ ਜਿੰਨਾ ਕੁ ਬਚਾ ਸਕਦੇ ਨੇ ਤੁਹਾਡਾ ਪੈਸਾ ਬਚਾਉਂਦੇ ਨੇ। ਇਹਨਾਂ ਤੋਂ ਨੋ ਐਬਲੀਗੇਸ਼ਨ ਕੋਰਟ ਲੈ ਲਓ ਜੀ ਇੱਕ, ਤੁਸੀਂ ਵੀ ਆਹ ਸਾਡਾ ਘਰ ਹੈਗਾ, ਕਿੰਨੇ ਕੁ ਪੈਸੇ ਲੱਗਣਗੇ, ਆਹ ਸਾਡੀ ਕਾਰ ਆ, ਹੈਨਾ, ਤੇ ਡੈਫੀਨੇਟਲੀ ਤੁਹਾਡੇ ਪੈਸੇ ਬਚਣਗੇ ਜੀ। 905-749-6447 ਨੰਬਰ ਹੈ ਜੀ, 9057-496-447। ਇੱਕ ਸਾਡੇ ਹੋਰ ਸਪਾਂਸਰ ਨੇ ਜੀ ਮਨਮਿੰਦਰ ਖੋਸਾ, ਵੰਡਰ ਵਰਲਡ ਇਮੀਗ੍ਰੇਸ਼ਨ ਵਾਲੇ। ਤੁਹਾਨੂੰ ਤੁਹਾਡਾ ਕੋਈ ਰਿਸ਼ਤੇਦਾਰ ਦੋਸਤ ਮਿੱਤਰ ਪੁੱਛ ਰਿਹਾ ਬਈ ਮੈਂ ਜੀ ਕੈਨੇਡਾ ਆਉਣਾ, ਪੁੱਛਦੇ ਤਾਂ ਅੱਜ ਕੱਲ੍ਹ ਘੱਟ ਹੀ ਨੇ, ਹੈਨਾ, ਇੱਥੋਂ ਵਾਲੇ ਬਾਹਲਾ ਰੋਂਦੇ ਨੇ, ਅਸੀਂ ਤਾਂ ਜੀ ਮੁੜ ਜਾਣਾ ਹੁਣ ਪੰਜਾਬ ਦੇ ਵਿੱਚ, ਇੰਡੀਆ ਚ, ਉੱਥੇ ਜਦੋਂ ਪੰਜਾਬ ਪੁਲਿਸ ਡਿੱਕੇ ਚੜ ਗਿਆ ਨਾ, ਫੇਰ ਕਹੋਗੇ ਓਏ ਹੋਏ 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 ਕੈਨੇਡਾ ਹੀ ਵਧੀਆ ਸੀ, ਹੈਨਾ। ਮੈਨੂੰ ਹਾਸਾ ਬਹੁਤ ਆਉਂਦਾ ਹੁੰਦਾ, ਹੈਨਾ, ਜਿਹੜੇ ਕਹਿੰਦੇ ਅਸੀਂ ਜੀ ਹਮ ਤੋਂ ਵਾਪਸ ਚਲੇ ਜਾਏਂਗੇ। ਚਲੋ ਪਹਿਲਾਂ ਆਪਾਂ ਐਡ ਦੇ ਲਈਏ, ਫਿਰ ਗੱਲ ਕਰਦੇ ਹਾਂ ਉਹਨਾਂ ਬਾਰੇ। ਤੇ ਮਨਵਿੰਦਰ ਖੋਸਾ ਜੀ ਇਹ ਵੰਡਰ ਵਰਲਡ ਇਮੀਗ੍ਰੇਸ਼ਨ ਵਾਲੇ ਨੇ, ਇਮੀਗ੍ਰੇਸ਼ਨ ਕੰਸਲਟੈਂਟ, ਰੈਫਰੈਂਸ ਦੇ ਦਿਓ ਇਹਨਾਂ ਦਾ ਜੇ ਕਿਸੇ ਨੇ ਕਾਨੂੰਨੀ ਤਰੀਕੇ ਨਾਲ ਇੱਥੇ ਆਉਣਾ ਤਾਂ। 647-646-3000 ਇਹਨਾਂ ਦਾ ਨੰਬਰ ਆ, 6476463000। ਕੋਈ ਵਰਕ ਪਰਮਿਟ ਦੀ ਸਮੱਸਿਆ ਆ ਗਈ ਫਿਰ ਵੀ ਇਹਨਾਂ ਨੂੰ ਕਾਲ ਕਰ ਲਿਓ। ਅੱਛਾ ਮੈਂ ਗੱਲ ਆਪਦੀ ਪੂਰੀ ਕਰ ਦਿੰਦਾ, ਜਿਹੜੇ ਕਹਿੰਦੇ ਨੇ ਨਾ ਹਮਨੇ ਤੋਂ ਵਾਪਸ ਚਲੇ ਜਾਣਾ, ਉਹ ਭਾਈ ਤੁਹਾਨੂੰ ਸੱਦਾ ਪੱਤਰ ਦਿੱਤਾ ਸੀ ਕਿਸੇ ਨੇ ਇੱਥੇ, ਹੈਨਾ, ਮਨੁੱਖੀ ਸਮਾਜ ਦਾ ਇਤਿਹਾਸ ਆ ਬਈ ਬੰਦਾ ਅੱਗੇ ਨੂੰ ਜਾਂਦਾ ਹੁੰਦਾ। ਕਦੇ ਦੇਖਿਆ ਤੁਸੀਂ ਬੰਦਾ ਸ਼ਹਿਰ ਦੇ ਵਿੱਚੋਂ ਜੰਗਲ ਚ ਚਲਿਆ ਗਿਆ ਹੋਵੇ, ਦੇਖਿਆ ਤੁਸੀਂ ਕਿਤੇ ਵਧੀਆ ਸੂਟਡ ਬੂਟਡ ਬੰਦਾ। ਮੇਰੀ ਗੱਲ ਦੀ ਭਾਵਨਾ ਸਮਝਣ ਦੀ ਕੋਸ਼ਿਸ਼ ਕਰਿਓ, ਇੱਕ ਬੰਦਾ ਸੂਟਡ ਬੂਟਡ ਆ, ਕੋਟ ਪੈਂਟ ਪਾਈ ਆ, ਜਾਂ ਕੋਈ ਲੇਡੀ ਆ ਉਹਨੇ ਸਾੜੀ ਲਾਈ ਆ, ਸੂਟ ਪਾਇਆ ਬੜਾ ਸੋਹਣਾ, ਅੱਛਾ ਤੁਸੀਂ ਉਹਨੂੰ ਕਹਿ ਦੋਗੇ ਵੀ ਜੰਗਲ ਚ ਜਾ ਕੇ ਤੇ ਪੱਤਿਆਂ ਦੇ ਨਾਲ ਸਰੀਰ ਢੱਕ ਲਾ, ਕਹਿ ਦੋਗੇ? ਸਮਾਜ ਪਿੱਛੇ ਨੂੰ ਨੀ ਜਾਂਦਾ ਹੁੰਦਾ। ਤੁਸੀਂ ਦਾਲ ਸਬਜ਼ੀ ਬਣਾਉਂਦੇ ਹੋ, ਤੜਕੇ ਲਾ ਕੇ ਸੋਹਣੀ, ਹੈ ਨਾ, ਸੋਹਣਾ ਖਾਣਾ ਖਾਂਦੇ ਹੋ, ਤੁਸੀਂ ਕਿਸੇ ਨੂੰ ਕਹਿੰਦੇ ਜੰਗਲ ਚ ਦੇ ਜਾ ਕੇ ਨਾ ਤੂੰ ਵੀ ਜੜਾਂ ਬੂਟੇ ਪੱਤੇ ਖਾਣ ਲੱਗ ਜਾ, ਖਾ ਲੂ ਕੋਈ? ਮਨੁੱਖੀ ਸਮਾਜ ਅੱਗੇ ਨੂੰ ਜਾਂਦਾ। ਮੈਂ ਇਹ ਨਹੀਂ ਕਹਿ ਰਿਹਾ ਵੀ ਉਹ ਦੇਸ਼ ਮਾੜੇ ਨੇ, ਦੇਸ਼ ਬਹੁਤ ਸੋਹਣੇ ਨੇ, ਬਹੁਤ ਸੋਹਣੇ ਦੇਸ਼ ਨੇ, ਪਰ ਸਾਡਾ ਦੇਸ਼ ਉਸ ਤੋਂ ਵੀ ਸੋਹਣਾ। ਜੇ ਤੁਸੀਂ ਤਵਾ ਲਾਉਣਾ ਨਾ ਕਿਸੇ ਕਮੀ ਤੇ ਤਵਾ ਲਾਓ ਕਿਸੇ ਤੇ ਵੀ, ਹਾਂ ਇੱਥੇ ਆਹ ਨਹੀਂ, ਇਹ ਕੀ ਕਹਿਣਗੇ ਨਾ ਕੁੜੀਆਂ ਕਹਿਣਗੀਆਂ, ਯਹਾਂ ਪਰ ਤੋ ਹਮੇ ਆਪਣੇ ਹੱਥੋਂ ਸੇ ਕੰਮ ਕਰਨਾ ਪੜਤਾ ਹੈ, ਵਹਾਂ ਪਰ ਤੋ ਹਮਨੇ ਨੌਕਰ ਚਾਕਰ ਰੱਖੇ ਹੋਏ ਹੈ। ਮੈਂ ਹੈਰਾਨ ਹੁੰਦਾ ਵੀ ਦੱਸੋ ਮਨੁੱਖੀ ਸਰੀਰ ਇਹ ਕੰਮ ਕਰਨ ਵਾਲੀ ਸਰੀਰ ਬਣਦਾ? ਜਿਹੜਾ ਬੰਦਾ ਇਹ ਕਹਿੰਦਾ ਨਾ ਵੀ ਮੈਨੂੰ ਇੱਥੇ ਕੰਮ ਕਰਨਾ ਪੈਂਦਾ ਤੇ ਮੈਂ ਇਸ ਕਰਕੇ ਵਾਪਸ ਚੱਲਿਆ, ਮੈਨੂੰ ਉਹਦੇ ਤੇ ਖੁਸ਼ੀ ਵੀ ਹੁੰਦੀ ਹੈ, ਹੈਰਾਨੀ ਵੀ ਹੁੰਦੀ, ਭਲਿਆ ਮਾਨਸਾ ਤੇਰੀ ਇੱਥੇ ਲੋੜ ਨਹੀਂ। ਠੀਕ ਹੈ, ਇਕਨੋਮਿਕ ਐਮਰਜੈਂਸੀ ਕਹਿ ਲਓ ਇੱਕ ਤਰੀਕੇ ਦੀ ਲੱਗਣ ਵਾਲੀ ਆ, ਕੰਮ ਹੈ ਨਹੀਂ, ਪਰ ਤੁਸੀਂ ਇਹਦਾ ਕੰਪੈਰੀਜ਼ਨ ਨਹੀਂ ਕਰ ਸਕਦੇ ਕਿਸੇ ਹੋਰ ਦੇਸ਼ ਦੇ ਨਾਲ। ਐਪਲ ਦਾ ਕੰਪੈਰੀਜ਼ਨ ਐਪਲ ਨਾਲ ਹੁੰਦਾ, ਐਪਲ ਦਾ ਕੰਪੈਰੀਜ਼ਨ ਕਿਸੇ ਗਲੇ ਹੋਏ ਸੜੇ ਪਿਆਜ਼ ਨਾਲ ਥੋੜਾ ਹੁੰਦਾ, ਹੈ ਨਾ। ਚਲੋ ਆਪਣਾ ਵਿਸ਼ਾ ਹੋਰ ਕਿਸੇ ਪਾਸੇ ਨਾ ਚਲਿਆ ਜਾਵੇ, ਮੈਨੂੰ ਤਾਂ ਸਿਰਫ ਮਨਮਿੰਦਰ ਖੋਸਾ ਦੀ ਐਡ ਦਿੰਦਿਆਂ ਦਿੰਦਿਆਂ ਗੱਲ ਯਾਦ ਆਈ ਸੀ ਬਈ ਕਾਨੂੰਨੀ ਤਰੀਕੇ ਨਾਲ ਜੇ ਕਿਸੇ ਨੇ ਇੱਥੇ ਆਉਣਾ ਨਾ ਤੇ ਜ਼ਰੂਰ ਇਨ੍ਹਾਂ ਦਾ ਰੈਫਰੈਂਸ ਦੇ ਦਿਓ, ਇੱਥੋਂ ਜਾਣ ਬਾਰੇ ਨਾ ਸੋਚੋ, ਬੜਾ ਸੋਹਣਾ ਦੇਸ਼ ਆ। ਜਿਹੜੀਆਂ ਕਮੀਆਂ ਹੈਗੀਆਂ ਇਹ ਕੈਨੇਡਾ ਦੇਸ਼ ਦੇ ਜਿਹੜੇ ਲੋਕ ਨੇ ਨਾ ਇਨ੍ਹਾਂ ਨੇ ਆਪੇ ਹੀ ਠੀਕ ਠੂਕ ਕਰ ਲੈਣੀਆਂ ਨੇ ਰਲ ਮਿਲ ਕੇ, ਹੈ ਨਾ। ਇਮੀਗ੍ਰੈਂਟਾਂ ਦਾ ਦੇਸ਼ ਆ, ਇਮੀਗ੍ਰੈਂਟ ਬੜੇ ਮਿਹਨਤੀ ਲੋਕ ਹੁੰਦੇ ਨੇ, ਆਪਣੀ ਧਰਤੀ ਛੱਡ ਕੇ ਕਿਸੇ ਹੋਰ ਥਾਂ ਜਿਹੜੇ ਜਾਂਦੇ ਨੇ ਨਾ ਪ੍ਰੋਬਲਮ ਚੋਂ ਨਿਕਲ ਕੇ ਉਹਨਾਂ ਨੂੰ ਜ਼ਿੰਦਗੀ ਜਿਉਣ ਦਾ ਢੰਗ ਤਰੀਕਾ ਆ ਜਾਂਦਾ। ਇਹ ਵਾਵਰੋਲੇ ਆ ਨਾ ਜਿਹੜੇ ਅਸਥਿਰਤਾ ਦੇ ਆਉਂਦੇ ਰਹਿੰਦੇ ਹੁੰਦੇ ਨੇ, ਇਸ ਕਰਕੇ ਡਰੀ ਡੁਰੀ ਦਾ ਨਹੀਂ ਹੁੰਦਾ। ਜਦੋਂ ਰਿਸੈਸ਼ਨ ਆਇਆ ਹੋਵੇ ਕੋਈ ਗੱਲ ਨਹੀਂ, ਉਦੋਂ ਰਲ ਮਿਲ ਕੇ ਸਾਰ ਲਓ, ਥੋੜੇ ਖਰਚੇ ਘੱਟ ਕਰ ਲਓ, ਹੈ ਨਾ। ਤੇ ਜਦੋਂ ਪੈਸਾ ਖੁੱਲ੍ਹਾ ਹੋਵੇ ਉਦੋਂ ਪੂਰਾ ਵਕੇਸ਼ਨ ਤੇ ਜ਼ਿਆਦਾ ਜਾਇਆ, ਬਸ ਇਹੀ ਜ਼ਿੰਦਗੀ ਆ ਦੋਸਤੋ। ਲਓ ਜੀ ਆਪਾਂ ਫਿਰ ਇੱਥੇ ਦੁਬਾਰਾ ਓਨਟੈਰੀਓ ਦੇ ਵਿੱਚ ਵਾਪਸ ਆ ਜਾਂਦੇ ਹਾਂ। ਫੋਰਡ ਸਾਹਿਬ ਨੇ ਇੱਕ ਕਾਨੂੰਨ ਕਰਤਾ ਜੀ ਪਾਸ, ਬਿੱਲ C5 ਆ ਕਿ ਬਿੱਲ 5, ਹਾਂਜੀ। ਇਹਦੇ ਵਿੱਚ ਇਹਦਾ ਵਿਰੋਧ ਬਹੁਤ ਹੋ ਰਿਹਾ, ਬੜਾ ਠੋਕ ਵਜਾ ਕੇ ਉਹਨਾਂ ਨੇ ਬਿੱਲ ਪਾਸ ਕੀਤਾ। ਫੋਰਡ ਸਾਹਿਬ ਕਹਿੰਦੇ ਵੀ ਆਉਣ ਵਾਲਾ ਸਮਾਂ ਜਿਹੜਾ ਖਤਰਨਾਕ ਆ, ਵੀ ਇਕਨੋਮਿਕ ਹਾਲਤ ਆ ਜਿਹੜੀ ਮਾੜੀ ਹੋਣ ਜਾ ਰਹੀ ਆ, ਅਸੀਂ ਮਤਲਬ ਦੇਸ਼ ਨੂੰ ਆਪਣੇ ਸੂਬੇ ਨੂੰ ਅੱਗੇ ਲੈ ਕੇ ਜਾਣਾ, ਇਸ ਕਰਕੇ ਸਾਨੂੰ ਜ਼ਰੂਰਤ ਆ ਅਸੀਂ ਤਰੱਕੀ ਦੇ ਰਾਹ ਤੇ ਚੱਲਣਾ। ਇਹ ਤਾਂ ਫੋਰਡ ਸਾਹਿਬ ਦਾ ਕਹਿਣਾ, ਬਹੁ ਗਿਣਤੀ ਆ ਜੀ ਫੋਰਡ ਸਾਹਿਬ ਦੀ, ਤੁਹਾਨੂੰ ਪਤਾ ਲੋਕਾਂ ਨੇ ਵੋਟਾਂ ਦੇ ਵਿੱਚ ਜਿਤਾਇਆ। ਵਿਰੋਧੀਆਂ ਦਾ ਕੀ ਕਹਿਣਾ? ਵਿਰੋਧੀ ਕਹਿੰਦੇ ਨੇ ਜੀ ਇਹ ਟਰੰਪ ਸਾਹਿਬ ਦੇ ਜਿਹੜੇ ਟੈਰਿਫ ਲੱਗੇ ਨੇ ਨਾ, ਉਹਨਾਂ ਦਾ ਬਹਾਨਾ ਲਾ ਕੇ ਅਸਲ ਦੇ ਵਿੱਚ ਇਹ ਹੋਰ ਹੀ ਕੁਛ ਕਰਨ ਜਾ ਰਹੇ ਨੇ ਫੋਰਡ ਸਾਹਿਬ। ਲਿਬਰਲ ਪਾਰਟੀ, NDP, ਗ੍ਰੀਨ ਪਾਰਟੀ, ਇਸ ਤੋਂ ਬਿਨਾਂ ਜਿਹੜੀਆਂ ਕੁਝ ਹੋਰ ਐਨਵਾਇਰਮੈਂਟਲਿਸਟ ਨੇ ਤੇ ਜਿਹੜੇ ਨੇਟਿਵਸ ਨੇ, ਉਹ ਬੜਾ ਠੋਕ ਵਜਾ ਕੇ ਵਿਰੋਧ ਕਰ ਰਹੇ ਨੇ। ਉਹ ਕਹਿੰਦੇ ਜੀ ਇਹ ਬਿੱਲ ਦੇ ਵਿੱਚ ਬਹੁਤ ਕੁਝ ਗਲਤ ਆ, ਇਹ ਐਨਵਾਇਰਮੈਂਟ ਦੇ ਨਾਲ ਕੰਪਰੋਮਾਈਜ਼ ਹੋਊਗਾ। ਖਾਸ ਕਰਕੇ ਕਹਿੰਦੇ ਇਹਦੇ ਵਿੱਚ ਜਿਹੜੀਆਂ ਧਰਾਵਾਂ ਨੇ ਨਾ ਬਿਨਾਂ ਸੋਚੇ ਸਮਝੇ ਤੁਸੀਂ ਪਾਸ ਕਰਤੀਆਂ, ਫਸਟ ਨੇਸ਼ਨ ਜਿਹੜੇ ਗਰੁੱਪਸ ਨੇ, ਲੀਡਰਸ ਨੇ, ਐਨਵਾਇਰਮੈਂਟਲ ਗਰੁੱਪਸ ਨੇ, ਬਹੁਤ ਠੋਕ ਵਜਾ ਕੇ ਵਿਰੋਧ ਕਰ ਰਹੇ ਆ। ਆ ਬਹੁਤ ਤਕੜਾ ਪ੍ਰੋਟੈਸਟ ਕੀਤਾ ਉਹਨਾਂ ਨੇ ਕੁਈਨਸ ਪਾਰਕ ਦੇ ਸਾਹਮਣੇ। ਇਹਦੇ ਵਿੱਚ ਨਾ ਸਪੈਸ਼ਲ ਇਕਨੋਮਿਕ ਜ਼ੋਨਸ ਬਣਨੇ ਨੇ, ਉਹ ਕਹਿੰਦੇ ਉੱਥੇ ਕੋਈ ਪ੍ਰੋਵਿੰਸ ਦਾ ਲਾ, ਕੋਈ ਹੋਰ ਇੱਥੋਂ ਦਾ ਲਾ ਕਹਿੰਦੇ ਲਾਗੂ ਨਹੀਂ ਹੋਣਾ। ਇਹ ਗੱਲ ਬਹੁਤ ਖਤਰਨਾਕ ਆ। ਉਹ ਕਹਿੰਦੇ ਜਿਹੜੇ ਇਲਾਕੇ ਦੇ ਵਿੱਚ ਨਾ, ਕਹਿੰਦੇ ਤੁਸੀਂ ਕਿਸੇ ਨੂੰ ਕਹਿਤਾ ਵੀ ਇੱਥੇ ਆਹ ਕੁਛ ਲੱਗਣਾ, ਆਹ ਕੁਛ ਬਣਨਾ, ਸਰਕਾਰ ਨੇ ਮਨਜ਼ੂਰੀ ਦੇਤੀ, ਉੱਥੇ ਇੱਥੋਂ ਦੇ ਮਿਊਨਸਪੈਲਿਟੀ ਜਾਂ ਇੱਥੋਂ ਦੀ ਈਵਨ ਓਨਟੈਰੀਓ ਗਵਰਨਮੈਂਟ ਦੇ ਰੂਲਸ ਨੇ, ਜਿਹੜੇ ਰੂਲਸ ਐਂਡ ਰੈਗੂਲੇਸ਼ਨ ਲਾਗੂ ਨਹੀਂ ਹੋਣੇ, ਸਪੈਸ਼ਲ ਇਕਨੋਮਿਕ ਜ਼ੋਨਸ ਹੋਣਗੇ, ਗਵਰਨਮੈਂਟ ਨੂੰ ਐਗਜ਼ੈਂਪਟ ਕਰਨਾ ਪਊਗਾ ਫਰੋਮ ਕੰਪਲਾਇੰਗ ਵਿਦ ਪ੍ਰੋਵਿੰਸ਼ੀਅਲ ਲਾਜ਼ ਔਰ ਰੈਗੂਲੇਸ਼ਨ। ਦੇਖੋ ਗੱਲ ਸੋਚਣ ਵਿਚਾਰਨ ਵਾਲੀ ਆ। ਖੁੱਲੀ ਛੁੱਟੀ ਦੇਤੀ ਕੰਪਨੀਆਂ ਨੂੰ ਉਹਨਾਂ ਨੂੰ, ਤੇ ਜਦੋਂ ਕੰਪਨੀਆਂ ਨੂੰ ਖੁੱਲੀ ਛੁੱਟੀ ਦਿੱਤੀ ਜਾਂਦੀ ਆ ਨਾ ਵੱਡੀਆਂ ਕੰਪਨੀਆਂ ਨੂੰ, ਤੁਹਾਨੂੰ ਪਤਾ ਵੀ ਉਹ ਮਨਮਰਜ਼ੀ ਕਰਦੀਆਂ ਨੇ। ਉਧਰੋਂ ਫੋਰਡ ਸਾਹਿਬ ਕਹਿ ਰਹੇ ਨੇ ਜੀ ਇਹ ਕਰਨਾ ਜ਼ਰੂਰੀ ਸੀ, ਇਹ ਜੀ ਹੁਣ ਲੋਕਾਂ ਨੇ ਦੇਖਣਾ। ਐਨਵਾਇਰਮੈਂਟ ਦੇ ਨਾਲ ਕਹਿੰਦੇ ਕੰਪਰੋਮਾਈਜ਼ ਹੋਊਗਾ। ਇੱਕ ਇੱਥੇ ਨਾ ਇੱਧਰਲੇ ਪਾਸੇ ਇੱਕ MPP ਨੇ ਜੀ, ਆ ਡ੍ਰੈਸਡਨ ਦੇ ਕੋਲੇ ਸ਼ਾਇਦ, ਤੇ ਇੱਧਰ ਮੈਨੂੰ ਲੱਗਦਾ ਸਾਊਥ ਵੈਸਟ ਓਨਟੈਰੀਓ ਦੇ ਵਿੱਚ ਪੈਂਦਾ ਇਲਾਕਾ, ਉਹਨਾਂ ਨੇ ਵੀ ਵਿਰੋਧ ਕੀਤਾ ਇਸ ਗੱਲ ਦਾ। ਉੱਥੇ ਇਹ ਲੈਂਡਫਿਲ ਹੈਗੀ ਇੱਕ ਵੱਡੀ, ਤੇ ਉਹਦੇ ਨੇੜ ਪਤਾ ਨਹੀਂ ਉਹਦਾ ਸਾਈਜ਼ ਵੱਡਾ ਕਰ ਰਹੇ ਨੇ, ਉਹ ਵੀ ਫਿਰ ਕੰਜ਼ਰਵੇਟਿਵ ਪਾਰਟੀ ਦੇ ਵਿੱਚੋਂ MPP ਜਿਹੜਾ ਹੈਗਾ ਉਹ ਕੁਛ ਹੱਦ ਤੱਕ ਉਹ ਇਹ ਪਾਲਿਸੀਜ਼ ਦਾ ਵਿਰੋਧ ਕਰਦੇ ਆ। ਇਹ ਆਉਣ ਵਾਲਾ ਸਮਾਂ ਦੱਸੂਗਾ ਜੀ ਇਹ ਮੂਵਮੈਂਟ ਆ ਜਿਹੜੀ ਇਹ ਕਿੱਧਰ ਨੂੰ ਜਾਂਦੀ ਆ, ਹੈਨਾ। ਤੇ ਇਹ ਖਬਰਾਂ ਤੇ ਰੱਖਿਓ ਜੀ ਧਿਆਨ ਤੁਸੀਂ ਆਉਣ ਵਾਲੇ ਸਮੇਂ ਦੇ ਵਿੱਚ, ਵੀ ਜਿਹੜਾ ਇਹ ਬਿੱਲ 5 ਆ ਇਹ ਕੀ ਸੱਚੀ ਮੁੱਚੀ ਇਹ ਐਨਵਾਇਰਮੈਂਟ ਨੂੰ ਇੰਨਾ ਨੁਕਸਾਨ ਆ ਜਿਹੜਾ ਪਹੁੰਚਾ ਸਕਦਾ, ਤੇ ਕੀ ਜਿਹੜੀਆਂ ਇਹ ਸਪੈਸ਼ਲ ਇਕਨੋਮਿਕ ਜ਼ੋਨਸ ਦੇ ਕੇ ਸਰਕਾਰਾਂ ਪਾਵਰਸ ਦਿੰਦੀਆਂ ਨੇ ਵੱਡੀਆਂ ਕੰਪਨੀਆਂ ਨੂੰ, ਅਲੱਗ ਅਲੱਗ ਦੇਸ਼ਾਂ ਦੇ ਵਿੱਚ ਕੀ ਤਜਰਬਾ। ਇਹਨਾਂ ਦਾ ਇਤਿਹਾਸ ਤਾਂ ਇਹੀ ਦਿਖਾਉਂਦਾ ਵੀ ਜਦੋਂ ਲੋਕਲ ਪ੍ਰੋਵਿੰਸ ਦੇ ਜਿਹੜੇ ਰੂਲਸ ਐਂਡ ਰੈਗੂਲੇਸ਼ਨ ਕਿਸੇ ਖਾਸ ਜ਼ਮੀਨ ਦੇ ਟੋਟੇ ਦੇ ਉੱਤੇ ਲਾਗੂ ਨਹੀਂ ਹੁੰਦੇ, ਤਾਂ ਉਸ ਜ਼ਮੀਨ ਦੇ ਟੋਟੇ ਦੇ ਉੱਤੇ ਕੰਪਨੀਆਂ ਜਿਹੜੀਆਂ ਉਹ ਆਪਣੇ ਰੂਲਸ ਐਂਡ ਰੈਗੂਲੇਸ਼ਨ ਬਣਾਉਂਦੀਆਂ ਨੇ, ਧੱਕਾ ਕਰਦੀਆਂ ਨੇ, ਐਕਸਪਲੋਟੇਸ਼ਨ ਕਰਦੀਆਂ ਨੇ ਤੇ ਇਨਵਾਇਰਮੈਂਟ ਦੇ ਨਾਲ ਜਦੋਂ ਛੇੜਛਾੜ ਕੀਤੀ ਜਾਂਦੀ ਹੈ ਉਹਦੇ ਕਈ ਵਾਰੀ ਫੌਰੀ ਰਿਜ਼ਲਟ ਸਾਹਮਣੇ ਨਹੀਂ ਆਉਂਦੇ, ਸਿੱਧੇ ਤੌਰ ਤੇ ਰਿਜ਼ਲਟ ਸਾਹਮਣੇ ਨਹੀਂ ਆਉਂਦੇ, ਲੌਂਗ ਟਰਮ ਬਾਅਦ ਬਹੁਤ ਸਮੇਂ ਬਾਅਦ ਉਹਦੇ ਰਿਜ਼ਲਟ ਸਾਹਮਣੇ ਆਉਂਦੇ ਆ। ਬਹੁਤ ਥਾਵਾਂ ਤੇ ਇਸ ਤਰ੍ਹਾਂ ਹੋਇਆ, ਪੰਜਾਬ ਦੀ ਆਪਣੇ ਆਪ ਦੇ ਵਿਚ ਪੰਜਾਬ ਦੀ ਉਦਾਹਰਣ ਹੈਗੀ ਆ। ਇਸ ਕਰਕੇ ਇਹ ਮਤਲਬ ਜਿਹੜਾ ਕਹਿ ਲਓ ਤੁਸੀਂ ਬੜਾ ਕੰਟਰੋਵਰਸ਼ੀਅਲ ਮੁੱਦਾ ਵੀ ਜਿਹੜੇ ਮਿਨਰਲ ਡਿਪੋਜ਼ਿਟ ਪਏ ਨੇ ਸਾਡੇ ਇੱਥੇ ਉਹਨਾਂ ਨੂੰ ਕਿਵੇਂ ਯੂਟੀਲਾਈਜ਼ ਕਰਨਾ, ਕੀ ਸਰਕਾਰ ਆਪਦੇ ਪੂਰੇ ਦਾ ਪੂਰਾ ਨਿਯੰਤਰਣ ਦੇ ਥੱਲੇ, ਆਪਦੇ ਕੰਟਰੋਲ ਦੇ ਥੱਲੇ, ਆਪਦੇ ਰੂਲਸ ਐਂਡ ਰੈਗੂਲੇਸ਼ਨ ਜਿਹੜੇ ਪ੍ਰੋਵਿੰਸ ਦੇ ਹੁੰਦੇ ਆ ਉਹ ਮੰਨਦਿਆਂ ਹੋਇਆਂ ਜੇ ਕੋਈ ਕੰਪਨੀ ਇਹਨਾਂ ਨੂੰ ਮਤਲਬ ਕੰਪਨੀ ਕੰਮ ਕਰਦੀ ਹੈ ਫਿਰ ਤਾਂ ਠੀਕ ਹੈ, ਪਰ ਜੇ ਕੰਪਨੀ ਸਰਕਾਰ ਪਹਿਲਾਂ ਹੀ ਕਹੀ ਜਾਂਦੇ ਵੀ ਸਾਡੇ ਰੂਲਸ ਐਂਡ ਰੈਗੂਲੇਸ਼ਨ ਤਾਂ ਲੱਗਣੇ ਹੀ ਨਹੀਂ ਉੱਥੇ, ਤੇ ਫਿਰ ਇਹਦਾ ਮਤਲਬ ਕੋਈ ਨਾ ਕੋਈ ਉੱਥੇ ਫਿਊਚਰ ਦੇ ਵਿੱਚ ਪ੍ਰੋਬਲਮ ਆ ਜਿਹੜੀ ਆ ਸਕਦੀ ਆ। ਇਹ ਸਪੈਸ਼ਲ ਇਕਨੋਮਿਕ ਜ਼ੋਨਸ ਨੇ ਜਿਹੜੇ, ਵੈਸੇ ਆਉਣ ਵਾਲਾ ਸਮਾਂ ਦੱਸੂਗਾ ਵੀ ਇਹਦੇ ਬਾਰੇ ਕਿੰਨੀ ਕੁ ਰਿਸਰਚ ਕੀਤੀ ਆ ਤੇ ਕਿਵੇਂ ਇਹ ਕਾਨੂੰਨ ਆ ਜਿਹੜਾ ਬਿੱਲ ਆ ਜਿਹੜਾ ਪਾਸ ਹੋਇਆ। ਬਾਕੀ ਜੀ ਜਿਹੜਾ ਇੰਡੇਂਜਰਡ ਸਪੀਸੀਜ਼ ਹੁੰਦੀਆਂ ਨੇ ਜਿਹੜੀਆਂ ਨਸਲਾਂ ਮਰਨ ਦੀ ਕਗਾਰ ਤੇ ਨੇ ਕਹਿ ਲਓ ਜੀ, ਜਿਹੜੀਆਂ ਐਕਸਟਿੰਕਟ ਹੋ ਰਹੀਆਂ ਨੇ, ਇਨਵਾਇਰਮੈਂਟ ਨੂੰ ਪ੍ਰੋਟੈਕਟ ਕਰਨਾ, ਉਹਨਾਂ ਨਸਲਾਂ ਨੂੰ ਪ੍ਰੋਟੈਕਟ ਕਰਨਾ, ਉਹਨਾਂ ਤੇ ਫਿਰ ਉਹ ਜਿਹੜੀਆਂ ਜਦੋਂ ਪ੍ਰੋਵਿੰਸ ਦੇ ਰੂਲਸ ਲਾਗੂ ਨਾ ਹੋਏ ਤੇ ਫਿਰ ਉਹਨਾਂ ਦਾ ਕੀ ਬਣੂਗਾ। ਦੇਖੋ ਡੈਫੀਨੇਟਲੀ ਇੱਕ ਗੱਲ ਹੈਗੀ ਆ ਬਈ, ਜਿੱਥੇ ਵੀ ਕਿਤੇ ਇਨਵਾਇਰਮੈਂਟ ਦਾ ਇਹ ਕੰਮ ਹੁੰਦਾ, ਪ੍ਰੋਟੈਕਟਿਡ ਇਨਵਾਇਰਮੈਂਟ ਹੁੰਦਾ, ਉੱਥੇ ਥੋੜੀ ਬਹੁਤ ਡਿਵੈਲਪਮੈਂਟ ਹੁੰਦੀ ਹੈ, ਉਹਦੇ ਰੂਲਸ ਐਂਡ ਰੈਗੂਲੇਸ਼ਨਸ ਮਤਲਬ ਇੰਨੇ ਕੁ ਜ਼ਿਆਦਾ ਟਾਈਟ ਨੇ, ਕੰਮ ਕਰਦਿਆਂ ਕਰਦਿਆਂ ਬਹੁਤ ਸਾਲ ਲੱਗ ਜਾਂਦੇ ਨੇ, ਉਹ ਇੱਕ ਅਲੱਗ ਇਸ਼ੂ ਆ ਵੀ ਉਹਨਾਂ ਨੂੰ ਕਿਵੇਂ ਟੈਕਲ ਕਰਨਾ, ਉਹਨਾਂ ਨੂੰ ਤੇਜ਼ ਕਿਵੇਂ ਕਰਨਾ। ਪਰ ਇਹ ਇੱਕ ਟੋਟਲੀ ਡਿਫਰੈਂਟ ਇਸ਼ੂ ਆ ਵੀ ਤੁਸੀਂ ਸਾਰੇ ਦੇ ਸਾਰੇ ਜਿਹੜੇ ਪ੍ਰੋਵਿੰਸ ਦੇ ਰੂਲ ਆ ਉਹਨੂੰ ਐਗਜ਼ੈਂਪਟ ਕਰ ਦਿਓ, ਇਹ ਦੋਨਾਂ ਦੇ ਵਿੱਚ ਕਿੰਨਾ ਕੁ ਬੈਲੈਂਸ ਹੋਣਾ ਚਾਹੀਦਾ, ਇਹ ਲੋਕਾਂ ਨੇ ਸੋਚਣਾ ਜੀ, ਇਹ ਸਰਕਾਰਾਂ ਨੇ ਸੋਚਣਾ। ਆਉਣ ਵਾਲੇ ਸਮੇਂ ਦੇ ਵਿੱਚ ਆਪਾਂ ਇਸ ਮਸਲੇ ਦੇ ਉੱਤੇ ਹੋਰ ਗੱਲਬਾਤ ਕਰਾਂਗੇ, ਅੱਜ ਦਾ ਸਮਾਂ ਜੀ ਸਾਡਾ ਸਮਾਪਤ ਹੁੰਦਾ। ਸਮਾਂ ਦੇਣ ਲਈ ਤੁਹਾਡਾ ਸਾਰਿਆਂ ਦਾ ਬਹੁਤ ਬਹੁਤ ਧੰਨਵਾਦ। ਬਾਅਦ ਦੇ ਵਿੱਚ ਜਾਂ ਪਹਿਲਾਂ ਗੱਲਬਾਤ ਕਰਨੀ ਹੋਵੇ ਪ੍ਰੋਗਰਾਮ ਤੋਂ, ਰਾਣਾ ਜੀ ਦਾ ਨੰਬਰ 905-915-8484 ਹੈ ਜੀ, ਮੇਰਾ ਨੰਬਰ 600-4347-3436। ਸਮਾਂ ਦੇਣ ਲਈ ਤੁਹਾਡਾ ਸਾਰਿਆਂ ਦਾ ਬਹੁਤ ਬਹੁਤ ਧੰਨਵਾਦ, ਮਿਹਰਬਾਨੀ।
The views expressed on the preceding program may not necessarily be those of the owner or management of WTOR radio station.
You are listening to WTOR 770 AM, Youngstown, Toronto.
ਤੁਹਾਨੂੰ ਪਰਸਨਲ ਸਪੋਰਟ ਵਰਕਰ ਕਿਉਂ ਬਣਨਾ ਚਾਹੀਦਾ ਹੈ? ਦੂਜਿਆਂ ਦੇ ਜੀਵਨ ਵਿੱਚ ਬਦਲਾਵ ਲਿਆਉਣ ਲਈ। ਸਿਰਫ 5 ਮਹੀਨਿਆਂ ਵਿੱਚ ਆਪਣਾ ਸਰਟੀਫਿਕੇਟ ਹਾਸਲ ਕਰੋ ਅਤੇ ਦੇਖਭਾਲ ਵਿੱਚ ਆਪਣਾ ਕਰੀਅਰ ਸ਼ੁਰੂ ਕਰੋ। ਵਧੇਰੇ ਜਾਣਨ ਲਈ ontario.ca/gopsw ਤੇ ਜਾਓ। ਇਸ ਲਈ ਅਦਾਇਗੀ ਓਨਟੇਰੀਓ ਸਰਕਾਰ ਵੱਲੋਂ ਕੀਤੀ ਗਈ ਹੈ।
ਟਰੱਕਿੰਗ ਵਾਲੇ ਵੀਰੋ ਧਿਆਨ ਨਾਲ ਸੁਣੋ, ਟਰੱਕ ਜਿੱਦਾਂ ਦਾ ਵੀ ਚਲਾਉਂਦੇ ਹੋ, ਮੈਨੂਅਲ ਜਾਂ ਆਟੋਮੈਟਿਕ, ਕੁਇਕ ਟਰੱਕ ਲਿਊਬ ਚੇਤੇ ਆਹੀ ਨਾ ਰੱਖਿਓ। ਟਰੱਕ ਦੀ ਵਧੀਆ ਸਰਵਿਸ ਲਈ ਕੁਇਕ ਟਰੱਕ ਲਿਊਬ। ਲਓ ਜੀ, ਤੀਜੀ ਲੋਕੇਸ਼ਨ ਵੀ ਖੋਲਤੀ ਆ, ਐਗਜ਼ਿਟ 579 ਫਰੋਮ ਹਾਈਵੇ 401 ਇਨ ਨੈਪਨੀ। ਆਹੋ ਜੀ, ਕੋਈ ਅਪਾਇੰਟਮੈਂਟ ਨਹੀਂ, ਡਰਾਈਵ ਥਰੂ ਫੈਸਿਲਿਟੀ। ਐਗਜ਼ਿਟ 579 ਫਰੋਮ ਹਾਈਵੇ 401 ਇਨ ਨੈਪਨੀ। ਕੁਇਕ ਟਰੱਕ ਲਿਊਬ, ਦ ਵਨ ਸਟਾਪ ਸ਼ਾਪ। 519-622-0660 ਜਾਂ quicktrucklube.com। QTL, because we care.
ਇੰਨਾ ਸੋਹਣਾ ਕਰ ਲਿਆ, ਹੁਣ ਅਪਲਾਇੰਸਿਸ ਵੀ ਸਟੇਨਲੈਸ ਸਟੀਲ ਦੇ ਹੀ ਚਾਹੀਦੇ।
ਹਾਂਜੀ, ਸਟੇਨਲੈਸ ਸਟੀਲ ਦੇ ਅਪਲਾਇੰਸਿਸ ਮਿਲਣਗੇ ਤੁਹਾਨੂੰ ਬ੍ਰੈਂਪਟਨ ਟੀਵੀ ਐਂਡ ਅਪਲਾਇੰਸਿਸ ਤੇ, ਜਿੱਥੇ ਫ੍ਰਿਜ, ਸਟੋਵ, ਡਿਸ਼ ਵਾਸ਼ਰ, 3-ਪੀਸ ਕਿਚਨ ਬੰਡਲ, ਇਸ ਤੋਂ ਇਲਾਵਾ ਫਰੰਟ ਲੋਡ ਵਾਸ਼ਰ ਐਂਡ ਡਰਾਇਰ।